ਅਰਜਨ ਬੇਗਨਨ ਕੇ ਨਾਸਿਕ ਬੇਗਨਨ ਕੇ ਨਾਸਿਕ ਸ੍ਰੀ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋ ਸ੍ਰੀ ਗੁਰੂ ਸ਼ਬਦ ਕਮਾਏ ਜੈਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਜ ਰੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸਿਰ ਪਰ ਨੁਕਤਾ ਜੁਗ ਲਗਾਜ ਖਪਣੀ ਗਰ ਬਰ ਚੀਰਾ ਸੰਵਿਆਨਾ ਸੁੰਦਰ ਸਜਨ ਕਰਿਓ ਸੋ ਬੇਖ ਸਰੀਰ ਦੋਹਰਾ ਸਿਰ ਪਰ ਨੁਕਤਾ ਜੁਗਲ ਗਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਗੁਰੂ ਦਰਬਾਰ ਵਿੱਚ ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਸ਼ਬਦ ਅਵਤਾਰ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹੋਈ ਹੈ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰੋਜ਼ ਆਪਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰਦੇ ਹਾਂ ਅੱਜ ਵੀ ਮਹਾਰਾਜ ਜਿਵੇਂ ਕਿਰਪਾ ਕਰਦੇ ਹਨ ਆਪ ਸ਼ਰਧਾ ਭਾਵਨਾ ਨਾਲ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਸੁਣੀਏ ਜੋ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ ਅਤੇ ਇਸ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਸੀਤ ਵਿੱਚ ਉਹਨਾਂ ਦੇ ਮਨ ਦੀ ਤਸੱਲੀ ਕਰਵਾ ਕੇ ਵਾਪਸ ਆ ਗਏ ਹਨ ਬੇਬੇ ਨਾਨਕੀ ਜੀ ਨੇ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਤਿਆਰ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲਾ ਜੀ ਬੇਬੇ ਨਾਨਕੀ ਜੀ ਦੇ ਸਤਿਕਾਰਯੋਗ ਪਤੀ ਭਾਈਆ ਜੈ ਰਾਮ ਜੀ ਇਹਨਾਂ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਲੰਘੇ ਉੱਤੇ ਆ ਗਏ ਬਿਰਾਜਮਾਨ ਹੋਏ ਹਨ ਜੋ ਸੁੱਖ ਦਾ ਸਰੂਪ ਨੇ ਦਾਸਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਹਨ ਇੱਥੋਂ ਤੱਕ ਸਾਧ ਸੰਗਤ ਪ੍ਰਸੰਗ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਜੀਵਨ ਉਹਨਾਂ ਦੇ ਜੀਵਨ ਦੀ ਅੰਮ੍ਰਿਤਮਈ ਕਥਾ ਹੈ ਸਰਧਾ ਭਾਵਨਾ ਨਾਲ ਮਾਨਸਿਕ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਵਣ ਕਰੀਏ ਗੁਰੂ ਸਾਹਿਬ ਦੀ ਸਾਡੇ ਉੱਤੇ ਵੀ ਕਿਰਪਾ ਹੋਵੇ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸਿਰ ਪਰ ਨੁਕਤਾ ਜੁਗਲ ਗਾਜ ਖਪਣੀ ਗਰ ਬਰ ਚੀਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਸ ਵੇਲੇ ਸਾਧ ਸੰਗਤ ਲਿਬਾਸ ਬਣਾਇਆ ਉਹ ਸਾਧੀਆਂ ਵਾਲਾ ਫਕੀਰਾਂ ਵਾਲਾ ਹੈ ਕਹਿੰਦੇ ਨੇ ਸਿਰ ਉੱਤੇ ਦੋ ਗਾਜ ਕੱਪੜਾ ਬੰਨਿਆ ਹੋਇਆ ਮਹਾਰਾਜ ਨੇ ਤੇ ਗਲ ਵਿੱਚ ਗਿੱਟਿਆਂ ਤੱਕ ਪੈਰਾਂ ਤੱਕ ਲੰਬੀ ਖਫਣੀ ਪਾਈ ਹੋਈ ਹੈ ਜੀ ਸੰਵਿਆਨਾ ਸੁੰਦਰ ਸਜਾ ਧਰਿਓ ਸੋ ਵੇਖ ਸਰੀਰਾ ਸੱਜੇ ਪਾਤਸ਼ਾਹ ਜੀ ਨੇ ਇੱਕ ਉੱਪਰ ਚਾਦਰਾ ਲਿਆ ਹੋਇਆ ਹੈ ਸੋਹਣੇ ਲੱਗਦੇ ਨੇ ਮਹਾਰਾਜ ਨੂੰ ਇਹ ਵੀ ਬਸਤਰ ਪਰ ਇਹ ਵੇਸ ਸਾਧ ਸੰਗਤ ਫਕੀਰਾਂ ਵਾਲਾ ਹੈ ਸਾਧੂਆਂ ਵਾਲਾ ਲਿਬਾਸ ਮਹਾਰਾਜ ਦੇ ਸਰੀਰ ਤੇ ਹੈ ਇਸ ਵੇਲੇ
ਚੌਪਈ ਦੈਸੇ ਥੇ ਨਿੰਦਕ ਕੇ ਸੂਲਾ
ਸਾਧ ਸੰਗਤ ਮਹਾਰਾਜ ਆਪਣੇ ਪਲੰਘੇ ਉੱਤੇ ਸੁਭਾਵਮਾਨ ਸਨ ਜਿਹੜੇ ਨਿੰਦਕਾਂ ਨੂੰ ਉਵੇਂ ਸੁੱਖ ਦੇਣ ਵਾਲੇ ਨੇ ਪਰ ਇਹਨਾਂ ਦਾ ਤੇਜ ਪ੍ਰਤਾਪ ਨਿੰਦਕਾਂ ਨੂੰ ਦੁਖੀ ਕਰ ਕਰਦਾ ਇਹ ਝੱਲ ਨਹੀਂ ਸਕਦੇ ਮਹਾਰਾਜ ਦੀ ਵਡਿਆਈ। ਇਸ ਕਰਕੇ ਨਿੰਦਕਾਂ ਦੇ ਭਾਅ ਦੇ ਸਾਧ ਸੰਗਤ ਇਹਨਾਂ ਦੀ ਵਡਿਆਈ, ਇਹਨਾਂ ਦੇ ਬਚਨ ਦੁੱਖ ਦੇਣ ਵਾਲੇ ਨੇ, ਪਰ ਮਹਾਰਾਜ ਨਿੰਦਕਾਂ ਨੂੰ ਵੀ ਬਖਸ਼ਣ ਵਾਲੇ ਹਨ ਜੀ।
ਇਸਨੇ ਮੈਂ ਪ੍ਰਾਪਤ ਭਾ ਮੂਲਾ,
ਇੰਨੇ ਚਿਰ ਨੂੰ ਸਾਧ ਸੰਗਤ ਅਜੇ ਪ੍ਰਸ਼ਾਦਾ ਪਾਣੀ ਖਾ ਕੇ ਭਾਈ ਜੈ ਰਾਮ ਜੀ ਆਦਿਕ ਬਾਹਰ ਹੀ ਆਏ ਨੇ ਰਸੋਈ ਵਿੱਚੋਂ, ਤੇ ਉਨੇ ਚਿਰ ਨੂੰ ਮਹਾਰਾਜ ਦੇ ਸਤਿਕਾਰਯੋਗ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਆ ਗਏ ਹਨ।
ਚੰਦੋ ਰਾਣੀ ਦੇ ਕੇ ਸੰਗਾ,
ਬਾਬਾ ਮੂਲ ਚੰਦ ਦੇ ਨਾਲ ਉਹਨਾਂ ਦੀ ਘਰਵਾਲੀ ਸਤਿਗੁਰਾਂ ਦੀ ਸੱਸ ਦੁਨਿਆਵੀ ਰਿਸ਼ਤੇਦਾਰੀ ਵਿੱਚੋਂ ਬੀਬੀ ਚੰਦੋ ਰਾਣੀ ਨਾਲ ਆਈ ਹੈ।
ਆਦਿਕ ਕ੍ਰੋਧ ਤੇ ਉੱਠ ਤੋਂ ਤਿਰੰਗਾ,
ਬਹੁਤ ਜ਼ਿਆਦਾ ਗੁੱਸੇ ਵਿੱਚ ਨੇ ਦੋਵੇਂ ਜੀ, ਮਹਾਰਾਜ ਦੇ ਸਹੁਰਾ ਸਾਹਿਬ ਤੇ ਸੱਸ ਮਹਾਰਾਜ ਦੀ, ਕ੍ਰੋਧ ਵਿੱਚ ਭਰੇ ਹੋਏ ਅੰਦਰ ਵੜੇ ਹਨ।
ਮਨੋ ਗਿਆਨ ਨਿਜ ਦਲ ਸੋ ਬੈਸਾ,
ਅਗਲੇ ਬੰਨੇ ਮਹਾਰਾਜ ਇਹਨਾਂ ਨੂੰ ਵੇਖ ਕੇ ਚੌਂਕੜਾ ਮਾਰ ਕੇ ਬੈਠ ਗਏ ਨੇ। ਐਂ ਸਮਝੋ ਜਿਵੇਂ ਗਿਆਨ ਨੇ ਹੀ ਸਾਧ ਸੰਗਤ ਪੰਜਾਂ ਤੱਤਾਂ ਦਾ ਸਰੀਰ ਧਾਰ ਲਿਆ ਹੋਵੇ, ਇੰਨਾ ਜ਼ਿਆਦਾ ਗਿਆਨ ਵੰਡਣ ਵਾਲੇ ਹਨ ਮਹਾਰਾਜ ਜੀ।
ਸੰਤੋਖ ਸ਼ਾਂਤ ਸਮ ਭੇਸਾ,
ਐਂ ਜਾਣ ਲਓ ਸਤ ਸੰਤੋਖ ਸ਼ਾਂਤੀ ਦਾ ਭੇਸ ਹੈ ਮਹਾਰਾਜ। ਸਤ ਸੰਤੋਖ ਮਨਾਂ ਦੀ ਸ਼ਾਂਤੀ ਆਤਮਕ ਸੁਖ ਬਖਸ਼ਣ ਵਾਲੇ ਹਨ ਸ਼ਰਧਾ ਵਾਲਿਆਂ ਨੂੰ।
ਜਨ ਅਗਿਆਨ ਆਪਣ ਤਨ ਧਾਰੇ,
ਇੱਧਰ ਮਹਾਰਾਜ ਤੇ ਗਿਆਨ ਦਾ ਸਰੂਪ ਨੇ, ਤੇ ਜਿਹੜੀ ਫੌਜ ਚੜ ਕੇ ਆਈ ਹੈ ਬਾਬਾ ਮੂਲ ਚੰਦ ਤੇ ਬੀਬੀ ਚੰਦੋ ਰਾਣੀ, ਕਹਿੰਦੇ ਨੇ ਇੰਨੇ ਕ੍ਰੋਧ ਵਿੱਚ ਨੇ ਵੀ ਜਾਣ ਲਓ ਜਿਵੇਂ ਅਗਿਆਨ ਆਪਣੀ ਫੌਜ ਲੈ ਕੇ ਗਿਆਨ ਨੂੰ ਢਾਉਣ ਵਾਸਤੇ ਆ ਗਿਆ ਹੋਵੇ।
ਗਾਲਣਾ ਕਰੂ ਕ੍ਰੋਧ ਅਗਵਾਰੇ,
ਕਹਿੰਦੇ ਨੇ ਜਿਵੇਂ ਗਿਆਨ ਦੀ ਵੀ ਇੱਕ ਆਪਣੀ ਫੌਜ ਹੁੰਦੀ, ਇਸੇ ਤਰ੍ਹਾਂ ਅਗਿਆਨ ਦੀ ਵੀ ਆਪਣੀ ਫੌਜ ਹੁੰਦੀ ਹੈ, ਜਿਸ ਵਿੱਚੋਂ ਕ੍ਰੋਧ ਸਾਧ ਸੰਗਤ ਦੇ ਮੁਖੀ ਹੁੰਦਾ ਅਗਿਆਨ ਦੀ ਫੌਜ ਦਾ। ਤੇ ਕਹਿੰਦੇ ਨੇ ਹੁਣ ਇਹ ਦਲ ਲੈ ਕੇ ਬਾਬਾ ਮੂਲ ਚੰਦ ਜੀ ਕ੍ਰੋਧ ਦਾ ਤੇ ਅਗਿਆਨ ਦਾ ਆਣ ਚੜੇ ਹਨ।
ਔਰ ਮੈਂ ਚੈਤ ਪਲਾਇਨ ਕੇਨਾ,
ਮਹਾਰਾਜ ਦੇ ਹਿਰਦੇ ਵਿੱਚੋਂ ਗਿਆਨ ਭਜਾਉਣਾ ਚਾਹੁੰਦੇ ਨੇ ਅਗਿਆਨ ਦਾ ਡਰ ਦੇ ਕੇ, ਜਿਸ ਗਿਆਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨਾਲੋਂ ਪਰਿਵਾਰ ਨਾਲੋਂ ਸਾਧ ਸੰਗਤ ਤੇ ਉਹ ਸਾਬਤ ਕੀਤਾ ਜਿਵੇਂ ਸਾਡਾ ਮੋਹ ਨਹੀਂ, ਮੋਹ ਟੁੱਟਾ ਹੋਇਆ ਵਿਖਾਉਣ ਕਰਕੇ ਜਿਸ ਗਿਆਨ ਦਾ ਆਸਰਾ ਨੇ ਮਹਾਰਾਜ, ਉਸ ਗਿਆਨ ਨੂੰ ਇਹ ਅਗਿਆਨ ਦੇ ਆਸਰੇ ਨਾਲ ਭਜਾਉਣਾ ਚਾਹੁੰਦੇ ਹਨ ਮਹਾਰਾਜ ਦੇ ਸਹੁਰਾ ਸਾਹਿਬ।
ਆਏ ਠਾਂਡ ਜਹ ਪ੍ਰਵਿਆ ਸੀਨਾ,
ਜਿਸ ਆਸਨ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਸੁਭਾਏਵਾਨ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਸ ਪਲੰਘੇ ਦੇ ਲਾਗੇ ਆਣ ਕੇ ਖੜ ਗਏ ਹਨ ਬਾਬਾ ਮੂਲ ਚੰਦ ਤੇ ਬੀਬੀ ਚੰਦੋ ਰਾਣੀ।
ਪਰ ਨਿਸ਼ਚੁਰਤਾ ਬਚਨ ਉਚਾਰੇ,
ਬਹੁਤ ਗੁੱਸੇ ਵਿੱਚ ਆਣ ਕੇ ਕ੍ਰੋਧ ਵਾਲੇ ਸਾਧ ਸੰਗਤ ਉਹਨਾਂ ਨੇ ਬਚਨ ਸ਼ੁਰੂ ਕਰ ਦਿੱਤੇ ਹਨ ਬੋਲਣੇ।
ਫਕੀਰ ਕੋ ਵੇਖ ਸੁਧਾਰੇ,
ਬਾਬਾ ਮੂਲ ਚੰਦ ਜੀ ਕਹਿਣ ਲੱਗੇ ਹੁਣ ਸਾਧੂਆਂ ਵਾਲਾ ਵੇਸ ਬਣਾ ਲਿਆ ਈ, ਕੋਈ ਕਸਰ ਰਹਿੰਦੀ ਸੀ ਅੱਗੇ ਪਹਿਲਾਂ, ਹੁਣ ਤੂੰ ਫਕੀਰ ਬਣਿਆ ਫਿਰਦਾ ਹੈ।
ਦੋਹਰਾ ਧਾਰ ਕਰ ਵੇਖ ਦਿਖਾਵਈ, ਸਾਧ ਬਣਿਓ ਜਗ ਮਾਏ,
ਕਹਿਣ ਲੱਗੇ ਇਹਨਾਂ ਨੂੰ ਜਗਤ ਦੇ ਲੋਕਾਂ ਨੂੰ ਵਿਖਾਉਣਾ ਸਾਧੂ ਬਣ ਬਣ ਕੇ, ਫਕੀਰਾਂ ਵਾਲਾ ਭੇਸ ਧਾਰ ਕੇ ਆਪਣੇ ਉੱਤੇ ਸਰੀਰ ਦੇ।
ਉਹ ਆਤਮ ਭਾਰ ਜਾ ਕਹ ਕੇ ਭਾਂਤ ਦਿੱਤਾ,
ਕਹਿਣ ਲੱਗੇ ਜਿਹੜੇ ਦੋ ਤੇਰੇ ਪੁੱਤਰ ਨੇ ਤੇ ਤੇਰੀ ਘਰਵਾਲੀ, ਪਹਿਲਾਂ ਇਹਨਾਂ ਬਾਰੇ ਸਾਨੂੰ ਜਵਾਬ ਦੇ ਵੀ ਇਹ ਕਿਵੇਂ ਆਪਣਾ ਜੀਵਨ ਬਤੀਤ ਕਰਨਗੇ, ਇਹਨਾਂ ਨੂੰ ਕਿਸ ਦੇ ਆਸਰੇ ਛੱਡਿਆ ਹੈ ਤੂੰ।
ਬਈ ਹਮੈ ਦਸੈ ਦੁੱਖ ਦੇਣੇ ਹੇਤੂ,
ਉਸਲੇ ਬਾਬਾ ਮੂਲ ਚੰਦ ਜੀ ਕਹਿਣ ਲੱਗੇ ਤੂੰ ਐ ਸਮਝ ਲਾ ਵੀ ਸਾਨੂੰ ਦੁੱਖ ਦੇਣ ਵਾਸਤੇ ਹੀ
ਜਨਮਿਓ ਤੂੰ, ਜੋ ਭਾਵ ਉਦ ਕੇਤੂ।
ਉਦ ਕੇਤੂ ਕਹਿੰਦੇ ਨੇ ਸਾਧ ਸੰਗਤ ਬੋਧੀ ਵਾਲੇ ਤਾਰੇ ਨੂੰ, ਤੇ ਬੋਧੀ ਵਾਲਾ ਤਾਰਾ ਕਦੇ ਕਦੇ ਦਿਸਦਾ, ਜਦੋਂ ਦਿਸੇ ਤੇ ਸੰਸਾਰ ਦੇ ਸਿਆਣੇ ਲੋਕ ਕਹਿੰਦੇ ਵੀ ਕੋਈ ਵਿਪਤਾ ਦੁਨੀਆਂ ਉੱਤੇ ਪੈਣ ਵਾਲੀ ਹੈ। ਬਾਬਾ ਮੂਲ ਚੰਦ ਕਹਿੰਦੇ ਜਿਵੇਂ ਬੋਧੀ ਵਾਲਾ ਤਾਰਾ ਦਿਸਦਾ ਨਾ, ਤੇ ਸਿਆਣੇ ਲੋਕ ਅਨੁਮਾਨ ਲਾਉਂਦੇ ਕਿ ਹੁਣ ਦੁੱਖ ਮਿਲੇਗਾ, ਤੂੰ ਤੇ ਸਮਝ ਲਾ ਸਾਡੇ ਵਾਸਤੇ ਬੋਧੀ ਵਾਲਾ ਤਾਰਾ ਹੀ ਜੰਮ ਪਿਆ ਹੈ ਦੁੱਖ ਦੇਣ ਲਈ।
ਇਹੋ ਜੇ ਹੋਣਾ ਉਹ ਤੋਂ ਫਕੀਰਾ,
ਲੱਗੇ ਜੇ ਏਦਾਂ ਤੂੰ ਫਕੀਰ ਹੀ ਬਣ ਜਾਣਾ ਸੀ, ਜੇ ਘਰ ਦਾ ਮੋਹ ਛੱਡ ਦੇਣਾ ਸੀ, ਜੇ ਸਾਧੂ ਬਣਨਾ ਸੀ ਤੂੰ ਤਾਂ,
ਪਰ ਵਿਆਹ ਕਿਉਂ ਡੂਬ ਅਧੇਰਾ,
ਤੇ ਫਿਰ ਵਿਆਹ ਕਰਨ ਦਾ ਤੈਨੂੰ ਕੀ ਚਾਅ ਚੜਿਆ ਸੀ, ਉਦੋਂ ਕਿਉਂ ਤੂੰ ਇਹ ਆਨੰਦ ਕਾਰਜ ਕਰਵਾਏ, ਹੁਣ ਪਰਿਵਾਰ ਨੂੰ ਕਿਸ ਦੇ ਆਸਰੇ ਛੱਡਦਾ ਹੈ।
ਦਰਬ ਦਰਬ ਕਰ ਦੇਣ ਖੁਆਰ,
ਜਿੰਨਾ ਧਨ ਸੀ ਤੇਰੇ ਕੋਲ, ਕਿੰਨੀ ਸੋਹਣੀ ਤੈਨੂੰ ਨੌਕਰੀ ਮਿਲੀ ਹੋਈ ਸੀ, ਉਹਦੇ ਤੋਂ ਕਿੰਨਾ ਧਨ ਮਿਲਿਆ, ਸਾਰਾ ਹੀ ਗਵਾ ਛੱਡਿਆ ਹੈ ਤੂੰ।
ਆਪਾ ਸਾਧ ਆਵਾਸ ਉਜਾੜ,
ਤੇ ਹੁਣ ਤੈਨੂੰ ਸਾਧ ਬਣਨ ਦਾ ਚਾਅ ਚੜ ਗਿਆ, ਫਕੀਰ ਬਣਿਆ ਫਿਰਦਾ ਘਰ ਨੂੰ ਉਜਾੜ ਕੇ, ਘਰ ਉਜਾੜੂਆ,
ਉਤੋਂ ਵਿੱਚ ਸਭ ਖੋਇਓ ਦਿੱਤਾ,
ਜਿੰਨਾ ਧਨ ਤੇਰੇ ਕੋਲ ਸੀ ਸਾਰਾ ਤੂੰ ਪਹਿਲਾਂ ਵੀ ਬਰਬਾਦ ਕਰ ਛੱਡਿਆ ਹੈ।
ਤੂੰ ਸ੍ਰੀ ਚੰਦ ਕੋ ਦਿੱਤਾ,
ਇਹ ਚਾਰ ਪੈਸੇ ਉਹ ਤੇਰੇ ਕੋਲ ਹੁੰਦੇ ਤੇ ਹੁਣ ਆਪਣੇ ਪੁੱਤਰ ਸ੍ਰੀ ਚੰਦ ਨੂੰ ਦੇ ਦੇਣੋ ਤੂੰ,
ਪਰ ਕਰਤ ਗੁਜ਼ਾਰ ਸੋ ਬੈਸੇ,
ਚਲੋ ਜੇ ਤੂੰ ਹੋਰ
ਜ਼ੋਰ ਨਹੀਂ ਸੀ ਕੋਈ ਕੰਮ ਕਰਨਾ ਤੇ ਉਹ ਪੈਸੇ ਚਾਰ ਜਮ੍ਹਾਂ ਹੁੰਦੇ ਉਹ ਅੱਜ ਸ੍ਰੀ ਚੰਦ ਦੇ ਕੋਲੇ ਹੁੰਦੇ ਤੇ ਪਰਿਵਾਰ ਦਾ ਗੁਜ਼ਾਰਾ ਚੱਲੀ ਜਾਂਦਾ।
ਉਹ ਕੁਟਾਂਦੇ ਆਪ ਕਰ ਹੈ ਕੈਸੇ,
ਕਹਿਣ ਲੱਗੇ ਹੁਣ ਸਾਨੂੰ ਦੱਸ ਵੀ ਤੇਰਾ ਪਰਿਵਾਰ ਇਹ ਤੇਰਾ ਕੁਟੰਬ ਕੀ ਕਰੇਗਾ, ਕਿਸ ਦੇ ਆਸਰੇ ਜੀਵਨ ਜੀਵੇਗਾ, ਖਾਵੇਗਾ ਕੀ, ਸਾਨੂੰ ਦੱਸ ਤੂੰ।
ਇਹ ਆਧਾਰ ਜਗ ਮੈਂ ਸੋ ਰਹੇ,
ਹੁਣ ਦੱਸ ਕਿਸ ਦੇ ਆਸਰੇ ਤੇ ਸੰਸਾਰ ਵਿੱਚ ਇਹਨਾਂ ਨੂੰ ਛੱਡ ਦਿੱਤਾ, ਤੂੰ ਆਪ ਫਕੀਰ ਬਣ ਗਿਆ ਹੈ। ਮਹਾਰਾਜ ਕੁਝ ਨੀ ਬੋਲੇ, ਉਹ ਸਾਧ ਸੰਗਤ ਬੋਲੀ ਜਾਂਦੇ ਨੇ ਦੋਵੇਂ ਜੀ, ਪਰ ਸਤਿਗੁਰੂ ਜੀ ਚੁੱਪ ਨੇ ਤੇ ਅਖੀਰ ਖਿੱਚ ਕੇ ਆਖਿਆ ਬਾਬੇ ਮੂਲ ਚੰਦ ਨੇ ਵੀ ਮੂੰਹੋਂ ਵੀ ਕੁਝ ਬੋਲ, ਬੋਲਦਾ ਕਿਉਂ ਨੀ, ਹੁਣ ਤੂੰ ਕੁਝ ਜਵਾਬ ਕਿਉਂ ਨਹੀਂ ਦਿੰਦਾ।
ਦੋਹਰਾ ਭੈ ਪਰਮੇਸ਼ਰ ਕੋ ਨਹੀਂ ਲਗ ਸੁਧ ਜਾਨੋ ਨਾਹੀ।
ਤੂੰ ਮਹਾਰਾਜ ਨੂੰ ਸਾਧ ਸੰਗਤ ਫਿਰ ਵੀ ਚੁੱਪ ਵੇਖ ਕੇ ਤੇ ਹੋਰ ਕ੍ਰੋਧ ਵਿੱਚ ਆਣ ਕੇ ਬਾਬਾ ਮੂਲ ਚੰਦ ਨੇ ਆਖਿਆ ਤੈਨੂੰ ਪਰਮੇਸ਼ਰ ਦਾ ਵੀ ਕੋਈ ਭੈ ਨਹੀਂ, ਰੱਬ ਦਾ ਵੀ ਤੈਨੂੰ ਕੋਈ ਡਰ ਨਹੀਂ ਹੋਵੇ, ਰੱਬ ਨੂੰ ਮੰਨਣ ਵਾਲਿਆਂ ਵਾਲਾ ਤੂੰ ਭੇਸ ਸਰੀਰ ਉੱਤੇ ਧਾਰਿਆ, ਨਾ ਤੈਨੂੰ ਆਪਣੇ ਪੁੱਤਰਾਂ ਨਾਲ ਕੋਈ ਮੋਹ ਹੈ, ਨਾ ਛੋਟੇ ਪੁੱਤਰ ਦੇ ਤੂੰ ਸਿਰ ਤੇ ਹੱਥ ਫੇਰਦਾ ਪ੍ਰੇਮ ਨਾਲ।
ਚੰਦੂ ਰਾਣੀ ਪਾਨਤ ਪਾਉਣੋ ਕ੍ਰੋਧ ਕਿਉਂ ਮਨ ਮਾਏ।
ਕਹਿੰਦੇ ਨੇ ਬਾਬਾ ਮੂਲ ਚੰਦ ਇੱਦਾਂ ਕਹਿ ਕੇ ਚੁੱਪ ਕਰ ਗਿਆ ਤੇ ਹੁਣ ਵਾਰੀ ਆਈ ਮਹਾਰਾਜ ਦੀ ਸੱਸ ਬੀਬੀ ਚੰਦੂ ਰਾਣੀ ਦੀ, ਬਹੁਤ ਗੁੱਸੇ ਵਿੱਚ ਆਣ ਕੇ ਇੱਦਾਂ ਲੱਗੀ ਆਖਣ ਮਹਾਰਾਜ ਨੂੰ,
ਚੌਪਈ ਸੁਣ ਵੇ ਤੂੰ ਨਾਨਕ ਕਿਆ ਕੀਤਾ।
ਕਹਿਣ ਲੱਗੀ ਸੁਣ ਵੇ ਨਾਨਕਾ ਇਹ ਤੂੰ ਕੀ ਕੀਤਾ ਹੈ।
ਵਧੂ ਕੁਟੰਬੈ ਭਇਉ ਅਤੀਤਾ,
ਪਹਿਲਾਂ ਤੂੰ ਪਰਿਵਾਰ ਵਾਲਾ ਬਣ ਗਿਆ, ਦੋ ਪੁੱਤਰ ਤੇਰੇ ਘਰੇ ਜਨਮ ਲੈ ਚੁੱਕੇ ਨੇ ਤੇ ਹੁਣ ਤੂੰ ਅਤੀਤ ਬਣ ਗਿਆ, ਸਾਧੂ ਬਣ ਦਾ ਚਾਅ ਲੱਗ ਗਿਆ ਤੈਨੂੰ।
ਨਿਹੋ ਨਾ ਨਿਜ ਤਨ ਜਨ ਸੋ ਕਰੇ,
ਆਪਣੇ ਪੁੱਤਰਾਂ ਨਾਲ ਵੀ ਮਾਸਾ ਜਿਹਨਾਂ ਤੈਨੂੰ ਮੋਹ ਨਹੀਂ ਆਉਂਦਾ, ਮਾਸਾ ਪਿਆਰ ਨਹੀਂ ਕਰਦਾ, ਨੇਹ ਨਹੀਂ ਕਰਦਾ ਤੂੰ ਉਹਨਾਂ ਦੇ ਨਾਲ,
ਨੈਤ ਨਾ ਕਰਨਾ ਮਨ ਮੈਂ ਤਰੇ।
ਫਿਰ ਛੋਟੇ ਛੋਟੇ ਬੱਚੇ ਵੇਖ ਕੇ ਵੀ ਇਕੱਲੇ ਸਮਾਤਰ ਤੇਰੇ ਮਨ ਵਿੱਚ ਕਿਰਪਾ ਨਹੀਂ ਆਉਂਦੀ, ਦਇਆ ਨਹੀਂ ਆਉਂਦੀ।
ਦੀਰਘ ਤੁਜ ਟੈਗ ਮੋਦੀ ਕਾਰਾ,
ਮਹਾਰਾਜ ਦੀ ਸੱਸ ਕਹੀ ਜਾ ਰਹੀ, ਕਹਿੰਦੀ ਕਿੰਨੀ ਸੋਹਣੀ ਕਾਰ ਤੈਨੂੰ ਮਿਲੀ ਹੋਈ ਸੀ ਇਸ ਨਵਾਬ ਦੇ ਮੋਦੀ ਦੀ,
ਬਾਬਤ ਤੂੰ ਧਨ ਜਾਂ ਅਪਾਰਾ।
ਕਿੰਨੇ ਪੈਸੇ ਤੇਰੇ ਹੱਥ ਵਿੱਚ ਆਉਂਦੇ ਸਨ ਰੋਜ਼, ਤੈਨੂੰ ਆਪ ਨੂੰ ਵੀ ਖੇਚਲ ਦੇ ਕਿੰਨੇ ਪੈਸੇ ਮਿਲਦੇ ਸਨ।
ਬਹੁ ਮਨ ਫੁਰਮਾਇਸ਼ ਖਾਨਾ,
ਤੇ ਫਿਰ ਦੌਲਤ ਖਾਂ ਕਿੰਨੀ ਤੇਰੀ ਗੱਲ ਮੰਨਦਾ ਸੀ, ਕਦੇ ਤੇਰਾ ਕਹਿਣਾ ਨੀ ਉਸਨੇ ਮੋੜਿਆ, ਕਿੰਨੀ ਤੇਰੀ ਫਰਮਾਇਸ਼ ਚੱਲਦੀ ਸੀ ਉਸਦੇ ਕੋਲੇ।
ਬਸਨ ਬਸਨ ਪ੍ਰਾਪਤ ਬੇਦਨਾਨਾ,
ਤੇ ਫਿਰ ਬਸਤਰਾਂ ਦੀ ਰਸਤਾਂ ਦੀ ਕਿਸੇ ਚੀਜ਼ ਦੀ ਕਮੀ ਨੀ ਸੀ ਆਉਂਦੀ, ਜੋ ਮਰਜ਼ੀ ਤੂੰ ਘਰ ਨੂੰ ਲਈ ਆਵੇਂ।
ਰਿਤ ਕੁਟੰਬ ਤਾਜ ਆਪ ਸੋ,
ਤੇ ਹੁਣ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ
ਜਵਾਲ,
ਹੁਣ ਸਾਧੂ ਬਣਿਆ ਫਿਰਦਾ ਘਰ ਉਜਾੜ ਕੇ ਸਾਰਾ ਹੀ।
ਸਰ ਸੂਤ ਥੇ ਤੇਜ ਸੁਖਾਲੇ,
ਮਹਾਰਾਜ ਦੀ ਸੱਸ ਕਹਿ ਰਹੀ ਹੈ, ਕਹਿੰਦੀ ਉਦੋਂ ਸੋਹਣੀਆਂ ਸੇਜਾਂ ਉੱਤੇ ਸੌਣਾ ਸਾਂ, ਨੌਕਰੀ ਕਰਦਾ ਸਾਂ, ਪਦਾਰਥ ਖੁੱਲੇ ਸਨ, ਪੈਸਾ ਆਮ ਰਹਿੰਦਾ ਸੀ ਤੇਰੇ ਕੋਲੇ।
ਆਪ ਫੇਰੀਏ ਉਦਿਆਨ ਬਿਹਾਲੇ,
ਹੁਣ ਬੁਰੇ ਹਾਲ ਤੁਰਿਆ ਫਿਰਦਾ, ਕਦੀ ਸ਼ਮਸ਼ਾਨ ਘਰ ਚ ਰਾਤਾਂ ਕੱਢਦਾ, ਕਦੀ ਉਜਾੜ ਵਿੱਚ ਬੈਠਾ ਰਹਿੰਦਾ, ਦੱਸ ਕੀ ਮਿਲਿਆ ਤੈਨੂੰ ਸਾਧੂ ਬਣ ਕੇ।
ਦੋਹਰਾ ਸਦਨ ਦੇਖਾ ਜੀ ਸਰਬ ਸੁਖ ਤਜ ਕਰ ਕੀਨ ਅਨੀਤ,
ਜਿੰਨੇ ਘਰ ਵਿੱਚ ਸੁਖ ਸਨ ਸਾਰੇ ਸੁਖ ਛੱਡ ਕੇ ਤੇ ਹੁਣ ਤੂੰ ਅਤੀਤ ਬਣਿਆ ਫਿਰਦਾ, ਵਿਰਾਜ ਧਾਰਨ ਕਰ ਲਿਆ ਹੈ ਤੂੰ।
ਸੁਣੇ ਬਚਨ ਸੁਸਰਉ ਕੇ ਬੋਲੇ ਬ੍ਰਿਕਤ ਰੀਤਾ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਬੋਲਣ ਲੱਗੇ ਨੇ ਆਪਣੇ ਸੱਸ ਸਹੁਰੇ ਦੀਆਂ ਸਾਰੀਆਂ ਗੱਲਾਂ ਸੁਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਇਉਂ ਜਵਾਬ ਦਿੱਤਾ ਜੀ।
ਮਾਰੂ ਮਹੱਲਾ ਪਹਿਲਾ ਮਿਲ ਮਾਪਤ ਦਾ ਪਿੰਡ ਘੁਮਾਇਆ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਇੱਕ ਸ਼ਬਦ ਉਚਾਰਨ ਕੀਤਾ ਜੋ ਮਾਰੂ ਰਾਗ ਵਿੱਚ ਹੈ। ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਘੁਮਾਇਆ। ਮਹਾਰਾਜ ਕਹਿਣ ਲੱਗੇ ਨੇ ਸਤਿਕਾਰਯੋਗ ਪਿਤਾ ਜੀ ਤੇ ਮਾਤਾ ਜੀ, ਇਹ ਸੰਸਾਰ ਦੀ ਇੰਨੀ ਕਰੀਤੀ ਅਸੀਂ ਤੁਹਾਨੂੰ ਦੱਸਦੇ ਹਾਂ, ਮਾਤਾ ਪਿਤਾ ਦੇ ਸੰਯੋਗ ਤੋਂ ਸਰੀਰ ਬਣਦਾ ਹੈ। ਫਿਰ ਉਸ ਕਰਤੇ ਪੁਰਖ ਨੇ ਹਰੇਕ ਜੀਵ ਦੇ ਮੱਥੇ ਉੱਤੇ ਲੇਖ ਲਿਖੇ ਹਨ।
ਲਿਖ ਦਾਤ ਜੋਤ ਵਡਿਆਈ,
ਜਿੰਨੀ ਜਿਹਨੂੰ ਵਡਿਆਈ ਮਿਲਣੀ, ਜਿੰਨੀਆਂ ਕੁ ਦਾਤਾਂ ਸੰਸਾਰ ਤੇ ਮਿਲਣਗੀਆਂ, ਇਹ ਸਾਰੀਆਂ ਪਰਮੇਸ਼ਵਰ ਨੇ ਮੱਥੇ ਉੱਤੇ ਲਿਖੀਆਂ ਹਨ, ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਫਿਰ ਇਸ ਜੀਵ ਨੂੰ ਵੀ ਚਾਹੀਦਾ ਹੈ ਜਿਸ ਨੇ ਪ੍ਰਮਾਤਮਾ ਨੇ ਪੈਦਾ ਕੀਤਾ, ਜਿਹੜਾ ਮੱਥੇ ਦੇ ਲੇਖ ਲਿਖਣ ਵਾਲਾ, ਉਹਦੀ ਵਡਿਆਈ ਕਰੇ।
ਬਿਲ ਮਾਇਆ ਸੁਰਤ ਗਵਾਏ,
ਪਰ ਕਹਿੰਦੇ ਨੇ ਪੈਦਾ ਹੋਣ ਤੋਂ ਬਾਅਦ ਇਸ ਜੀਵ ਨੇ ਮਾਇਆ ਵਿੱਚ ਲਾ ਕੇ ਸਾਰੀ ਸੋਝੀ ਆਪਣੀ ਗਵਾ ਦਿੱਤੀ, ਸਾਰੀ ਹੋਸ਼ ਹੀ ਭੁਲਾ ਛੱਡੀ ਹੈ।
ਮੂਰਖ ਮਨ ਕਾਹੇ ਕਰਸੈ ਮਾਣਾ,
ਹਜ਼ੂਰ ਕਹਿੰਦੇ ਹਨ ਇਹ ਮੂਰਖਾ ਮਨ ਕਿਸ ਗੱਲ ਦਾ ਮਾਣ ਕਰਦਾ, ਕਿਉਂ ਹੰਕਾਰ ਕਰਦਾ ਹੈ ਤੂੰ।
ਉੱਠ ਚੱਲਣਾ ਖਸਮੈ ਭਾਣਾ,
ਕਹਿਣ ਲੱਗੇ ਨੇ ਪਿਤਾ ਜੀ ਇੱਕ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਆਵੇਗਾ ਤੇ ਸੰਸਾਰ ਉਤੋਂ ਉੱਠ ਕੇ ਜਾਣਾ ਪਵੇਗਾ ਸਾਰਿਆਂ ਨੂੰ। ਇਸ ਕਰਕੇ ਆਪੋ ਆਪਣੇ ਮਨ ਨੂੰ ਹਲੂਣਾ ਦੇਣਾ ਚਾਹੀਦਾ। ਇਹ ਮਨ ਹੰਕਾਰ ਕਿਉਂ ਕਰਦਾ ਇਹਨਾਂ ਪਦਾਰਥਾਂ ਦਾ?
ਰਹਾਉ ਤਾਜ ਸਾਧ ਸਹਿਜ ਸੁਖ ਹੋਏ।
ਬਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ, ਕਹਿੰਦੇ ਨੇ ਤਾਜ ਸਾਧ ਸਾਰੇ ਸਵਾਦਾਂ ਨੂੰ ਛੱਡ ਕੇ ਸਹਿਜ ਸੁਖ ਹੋਈ, ਉਹ ਜਿਹੜਾ ਗਿਆਨ ਦਾ ਵੱਡਾ ਸੁਖ ਹੈ।
ਪਰ ਛੱਡਣੇ ਰਹਿ ਨਾ ਕੋਈ।
ਕਹਿੰਦੇ ਨੇ ਦੁਨੀਆਂ ਦੇ ਰਸਾਂ ਕਸਾਂ ਨੂੰ ਤਿਆਗ ਕੇ ਗਿਆਨ ਪ੍ਰਾਪਤ ਕਰਨਾ ਚਾਹੀਦਾ। ਇਹ ਬਣੇ ਬਣਾਏ ਘਰ, ਇਹ ਦੌਲਤਾਂ, ਇਹ ਪਦਾਰਥ, ਇਹ ਸੰਸਾਰ, ਇਹ ਪਰਿਵਾਰ, ਸਭ ਕੁਝ ਇੱਕ ਦਿਨ ਛੱਡ ਕੇ ਜਾਣਾ ਪੈਂਦਾ ਬੰਦੇ ਨੂੰ ਇੱਥੇ। ਪਿਤਾ ਜੀ ਜੇ ਤੇ ਬੰਦੇ ਨੂੰ ਆਪਣੇ ਦੁਬਾਰਾ ਆਉਣ ਦਾ ਪਤਾ ਹੋਵੇ ਤੇ ਫਿਰ ਕੁਝ ਕੁ ਬੰਦਾ ਖਾ ਜਾਵੇ ਜਮਾਂ ਕੈਤੇ ਵਿੱਚੋਂ ਤੇ ਕੁਝ ਕੁ ਫੇਰ ਰੱਖ ਦੇਵੇ ਆਪਣੇ ਦੁਬਾਰਾ ਆਉਣ ਲਈ।
ਜੇ ਬਾਹੁਰ ਦੁਨੀਆਂ ਆਈ,
ਜੇ ਪਤਾ ਹੋਵੇ ਭਈ ਮੈਂ ਪ੍ਰਲੋਕ ਦਾ ਗੇੜਾ ਜਿਹਾ ਹੀ ਦੇ ਕੇ ਵਾਪਸ ਆ ਜਾਣਾ, ਫਿਰ ਤੇ ਚਾਹੀਦਾ ਕੁਝ ਜਿੰਨਾ ਖਾਧਾ ਜਾਂਦਾ ਖਾ ਲਏ ਤੇ ਬਾਕੀ ਜਮਾਂ ਕਰਕੇ ਰੱਖ ਦੇਵੇ ਵੀ ਦੁਬਾਰਾ ਮੇਰੇ ਕੰਮ ਆਵੇਗਾ। ਪਰ ਉੱਥੇ ਗਿਆ ਹੋਇਆ ਮੁੜ ਕੇ ਕੋਈ ਨਹੀਂ ਆਉਂਦਾ ਵਾਪਸ।
ਅੱਜ ਕਾਇਆ ਪੱਟ ਹਟਾਏ।
ਹਜ਼ੂਰ ਕਹਿੰਦੇ ਨੇ ਜਿਹੜੇ ਆਪਣੇ ਸਰੀਰ ਨੂੰ ਆਪਣੀ ਕਾਇਆ ਨੂੰ ਸਜਾਉਂਦੇ ਰਹਿੰਦੇ ਨੇ, ਸਵਾਰਦੇ ਰਹਿੰਦੇ ਨੇ ਤੇ ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਹੰਕਾਰ ਕਰਦੇ, ਫੈਸ਼ਨ ਕਰਦੇ ਹਨ।
ਫਰਮਾਇਸ਼ ਬਹੁਤ ਚਲਾਏ
ਤੇ ਫਿਰ ਬਹੁਤ ਜ਼ਿਆਦਾ ਹੁਕਮ ਚਲਾਉਂਦੇ ਨੇ ਗਰੀਬ ਲੋਕਾਂ ਉੱਤੇ, ਨਤਾਣਿਆਂ ਉੱਤੇ ਆਪਣਾ ਤਾਣ ਕਰਦੇ ਹਨ ਜ਼ਾਲਮ ਲੋਕ।
ਕਰ ਸੇਜ ਸੁਖਾਲੀ ਸੂਆ।
ਕਹਿੰਦੇ ਨੇ ਉਹ ਸੁਖ ਵਾਲੀਆਂ ਸੇਜਾਂ ਦੇ ਉੱਤੇ ਜਿਹੜਾ ਸੋਣਾ ਪਰਮਾਤਮਾ ਨੂੰ ਭੁੱਲ ਕੇ ਪਤੀ ਸਾਹਿਬ ਸੰਗਤ ਬੇੜੀ ਨੂੰ ਕਹਿੰਦੇ ਆ ਮਹਾਰਾਜ। ਕਹਿੰਦੇ ਨੇ ਜਦੋਂ ਫਿਰ ਪਾਪ ਕਰਨ ਤੋਂ ਬਾਅਦ ਪ੍ਰਲੋਕ ਵਿੱਚ ਪੈਰਾਂ ਵਿੱਚ ਜਮ ਬੇੜੀ ਪਾਉਂਦੇ ਬੰਨ ਕੇ ਲੈ ਕੇ ਜਾਂਦੇ, ਉਦੋਂ ਕਿਉਂ ਰੋਂਦਾ ਫਿਰ ਜੀਵ? ਪਹਿਲਾਂ ਕਿਉਂ ਪਰਮਾਤਮਾ ਨੂੰ ਭੁਲਾ ਛੱਡਿਆ? ਹੱਥੀ ਪਾਉਂਦੀ ਕਾਹੇ ਰੋਵੈ। ਕਹਿੰਦੇ ਨੇ ਹੁਣ ਤੇ ਹੱਥ ਪੈਂਦਾ ਸੀ, ਮਨੁੱਖਾ ਜਨਮ ਸੀ, ਕੁਝ ਸੇਵਾ ਕਰ ਲੈਂਦਾ, ਕੁਝ ਸਿਮਰਨ ਕਰ ਲੈਂਦਾ, ਕੁਝ ਬੰਦਗੀ ਸਤ ਸੰਗਤ ਕੁਝ ਨਿਤਨੇਮ ਕਰਦਾ ਤੇ ਭਲਾ ਹੋ ਜਾਂਦਾ। ਪਰ ਜਦੋਂ ਇਹਨੇ ਸਾਰਾ ਕੁਝ ਕੀਤਾ ਹੀ ਨਹੀਂ ਪਰਉਪਕਾਰ ਵਾਲਾ ਕੋਈ ਚੰਗਾ ਕੰਮ, ਕਾਹੇ ਰੋਵੈ? ਕਹਿੰਦੇ ਫਿਰ ਹੁਣ ਕਿਉਂ ਰੋਂਦਾ ਜਾਣ ਵੇਲੇ? ਇਹ
ਘਰ ਘੁੰਮਣ ਵਾਣੀ ਪਾਏ।
ਮਹਾਰਾਜ ਕਹਿਣ ਲੱਗੇ ਪਿਤਾ ਜੀ ਇਹ ਜਿਹੜਾ ਘਰ ਦਾ ਮੋਹ ਹੁੰਦਾ ਇਹ ਘੁੰਮਣ ਵਾਣੀ ਹੁੰਦੀ। ਸਾਧ ਸੰਗਤ ਇੱਕ ਪਾਣੀ ਦੇ ਵਿੱਚ ਘੁੰਮਣ ਘੇਰੀ ਜੀ ਬਣ ਗਈ, ਉਹਨੂੰ ਘੁੰਮਣ ਵਾਣੀ ਕਹਿੰਦੇ। ਉਸ ਵਿੱਚ ਬੰਦਾ ਫਸ ਜਾਵੇ ਭਾਵੇਂ ਕਿੱਡਾ ਤਾਰੂ ਹੋਵੇ ਨਿਕਲ ਨਹੀਂ ਸਕਦਾ। ਬੇੜੀ ਫਸ ਗਈ ਉਹ ਡੁੱਬ ਜਾਵੇਗੀ, ਜਹਾਜ਼ ਫਸ ਗਿਆ ਉਹ ਨਹੀਂ ਨਿਕਲਦਾ। ਮਹਾਰਾਜ ਕਹਿੰਦੇ ਨੇ ਭਾਈ ਗੁਰਮੁਖੋ ਇਹ ਜਿਹੜਾ ਘਰ ਦਾ ਮੋਹ ਹੈ ਇਹ ਘੁੰਮਣ ਵਾਣੀ ਹੈ ਪਾਣੀ ਦੀ, ਜਿਹੜੀ ਜਿਸ ਵਿੱਚ ਫਸੇ ਹੋਏ ਬੰਦੇ ਨੂੰ ਨਿਕਲ ਨਹੀਂ ਦਿੰਦੇ।
ਪਾਪ ਪੱਥਰ ਤਰਨ ਨਾ ਜਾਏ।
ਕਹਿੰਦੇ ਨੇ ਘਰ ਦੇ ਮੋਹ ਵਿੱਚ ਫਸ ਕੇ ਬੰਦਾ ਫਿਰ ਪਾਪ ਕਰਦਾ ਤੇ ਪਾਪਾਂ ਦੀ ਭਾਰੀ ਪੰਡ ਪੱਥਰ ਵਰਗੂ ਕਰਕੇ ਆਪਣੇ ਸਿਰ ਤੇ ਰੱਖ ਲੈਂਦਾ। ਕਹਿੰਦੇ ਕਿਵੇਂ ਸੰਸਾਰ ਸਮੁੰਦਰ ਤੋਂ ਤਰੇਗਾ, ਤਰਿਆ ਨਹੀਂ ਜਾਂਦਾ ਉਹ ਪਾਪ ਕਰਨ ਵਾਲੇ ਮੋਹ ਵਿੱਚ ਗ੍ਰਸੇ ਹੋਏ ਬੰਦੇ ਤੋਂ।
ਕਹੋ ਵੇੜਾ ਜੀ ਉਹ ਚੜਾਊ।
ਕਹਿੰਦੇ ਨੇ ਪਰਮਾਤਮਾ ਦੇ ਭੈ ਦੇ ਵੇੜੇ ਉੱਤੇ ਆਪਣੀ ਜੀਵਾਤਮਾ ਨੂੰ ਚੜਾਉਣਾ ਚਾਹੀਦਾ ਹੈ। ਪਰਮੇਸ਼ਵਰ ਦਾ ਭੈ ਸਦਾ ਮਨ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ।
ਓ ਨਾਨਕ ਦੇਵੈ ਕਾਹੂ।
ਪਰ ਮਹਾਰਾਜ ਕਹਿੰਦੇ ਨੇ ਵੀ ਕਿਸੇ ਕਿਸੇ ਨੂੰ ਪਰਮੇਸ਼ਵਰ ਨੇ ਦਿੱਤਾ ਹੈ ਪਰਮਾਤਮਾ ਦਾ ਭੈ, ਜਿਹਨਾਂ ਦੇ ਮਨ ਵਿੱਚ ਵਸੇ ਵਿਰਲੇ ਵਿਰਲੇ ਗੁਰਮੁਖ ਹਨ ਸੰਸਾਰ ਤੇ।
ਸ਼ਬਦ ਪਰਮਾਰਥ ਜਾਏ।
ਮਹਾਰਾਜ ਨੇ ਪਰਮਾਰਥ ਦਾ ਰਸਤਾ ਜਿਹੜਾ ਸੀ ਉਹ ਦੱਸ ਦਿੱਤਾ ਇਸ ਸ਼ਬਦ ਵਿੱਚ। ਬਹੁਤ ਸੋਹਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਵਾਰ ਕੇ ਸ਼ਬਦ ਗੁਰਬਾਣੀ ਦਾ ਉਚਾਰਿਆ।
ਤਨਕ ਨਾ ਪਰਸਿਓ ਤੈਨੂੰ ਮਨ ਮਾਏ।
ਪਰ ਕਹਿੰਦੇ ਉਹਨਾਂ ਦੋਵਾਂ ਨੂੰ ਕੋਈ ਫਰਕ ਨਹੀਂ ਪਿਆ ਮਹਾਰਾਜ ਦੇ ਇਸ ਸ਼ਬਦ ਦਾ। ਭਾਵੇਂ ਸਤਿਗੁਰਾਂ ਨੇ ਸਾਰੀ ਜੀਵ ਦੀ ਹਾਲਤ ਦੱਸ ਦਿੱਤੀ ਪਰ ਮਹਾਰਾਜ ਦੇ ਸਹੁਰਾ ਸਾਹਿਬ ਤੇ ਸੱਸ ਨੂੰ ਲੇਸ ਮਾਤਰ ਫਰਕ ਨਹੀਂ ਪਿਆ ਸਤਿਗੁਰੂ ਜੀ ਦੇ ਮੁੱਖ ਤੋਂ ਸ਼ਬਦ ਸੁਣ ਕੇ।
ਦਿਖਾ ਦਿਖਾ ਲਾਂਪਟ ਨਾਰਜੋ।
ਕਹਿੰਦੇ ਨੇ ਵਿਖਿਆਂ ਵਿੱਚ ਲਪਾਏਮਾਨ ਹੋਇਆ ਹੋਇਆ ਜਿਹੜਾ ਕੋਈ ਮਨੁੱਖ ਹੋਵੇ
ਪਾਵੇ ਕਿਉਂ ਬਿਰਕਰ ਵਿਕਰਤਾ ਸੋ।
ਕਹਿੰਦੇ ਨੇ ਉਹਨੂੰ ਸਾਧ ਸੰਗਤ ਨਿਰਵਿਰਤੀ ਚੰਗੀ ਨਹੀਂ ਲੱਗਦੀ। ਵਿਸ਼ਿਆਂ ਵਿੱਚ ਫਸੇ ਬੰਦੇ ਨੂੰ ਕੋਈ ਚੰਗਾ ਗਿਆਨ ਦਾ ਉਪਦੇਸ਼ ਦੇਵੇ ਤੇ ਉਪਦੇਸ਼ ਦੇਣ ਵਾਲਾ ਹੀ ਉਹਨੂੰ ਬੁਰਾ ਲੱਗਦਾ ਉਸ ਵੇਲੇ।
ਜੋ ਕਾਮੀ ਨਰ ਨਾਰ ਤਜਾਵਨ।
ਜਿਵੇਂ ਕਾਮੀ ਪੁਰਸ਼ ਨੂੰ ਕੋਈ ਉਪਦੇਸ਼ ਦੇਵੇ ਭਾਈ ਤੂੰ ਇਹ ਕੰਮ ਨਾ ਕਰਿਆ ਕਰ, ਨਾ ਆਸੇ ਪਾਸੇ ਵੇਖਿਆ ਕਰ।
ਓਟ ਜਤਨ ਨਾ ਮਾਨ ਸਿਖਾਵਨ।
ਕਰੋੜਾਂ ਜਤਨ ਕਰ ਲਵੋ ਤੇ ਉਹ ਬੰਦਾ ਆਪਣੇ ਕੰਮ ਤੋਂ ਨਹੀਂ ਹਟਦਾ ਕਦੇ ਵੀ, ਉਹਨੂੰ ਸਗੋਂ ਉਪਦੇਸ਼ ਦੇਣ ਵਾਲਾ ਚੰਗਾ ਨਹੀਂ ਲੱਗਦਾ ਉਸ ਵੇਲੇ।
ਜੋ ਕਿਰਪਨ ਧਨ ਸੰਗ੍ਰਹਿ।
ਬਹੁਤ ਜ਼ਿਆਦਾ ਕੰਜੂਸ ਕਿਰਪਨ ਆਦਮੀ ਨੇ ਕੋਈ ਧਨ ਇਕੱਠਾ ਕੀਤਾ ਹੋਇਆ ਹੋਵੇ ਥੋੜਾ ਥੋੜਾ ਕਰਕੇ,
ਤਦ ਤਾਹੇ ਸਿੱਖ ਵਨ ਨਹਿ ਲਿਦਾ।
ਜੇ ਕੋਈ ਉਸ ਉਸ ਨੂੰ ਉਪਦੇਸ਼ ਦੇਵੇ ਭਾਈ ਇਸ ਪੈਸੇ ਨਾਲ ਲੰਗਰ ਚਲਾ, ਕੁਝ ਭਲਾ ਕੰਮ ਕਰ, ਕੁਝ ਗਰੀਬਾਂ ਨੂੰ ਦਾਨ ਦੇ, ਕੁਝ ਲੋੜਵੰਦਾਂ ਦੀ ਸਹਾਇਤਾ ਕਰ। ਤੇ ਕਹਿੰਦੇ ਕਿਰਪਨ ਨੂੰ ਬੜਾ ਕ੍ਰੋਧ ਆਉਂਦਾ ਵੀ ਆਪਣਾ ਉਪਦੇਸ਼ ਆਪਣੇ ਕੋਲ ਸਾਂਭ ਕੇ ਰੱਖ, ਮਸਾਂ ਮਸਾਂ ਮੈਂ ਚਾਰ ਪੈਸੇ ਜੋੜੇ, ਤੂੰ ਆ ਗਿਆ ਮੈਨੂੰ ਸਿੱਖਿਆ ਦੇਣ ਵਾਲਾ।
ਜੋ ਮੂਲੇ ਪੁਨ ਚੰਦੂ ਰਾਣੇ,
ਇਸੇ ਤਰ੍ਹਾਂ ਹੀ ਕਹਿੰਦੇ ਨੇ ਬਾਬਾ ਮੂਲ ਚੰਦ ਤੇ ਮਾਤਾ ਚੰਦੂ ਰਾਣੀ ਜੀ।
ਗੁਰੂ ਸ਼ਬਦ ਧਰਿਓ ਨੈ ਤਾਨੇ,
ਮਹਾਰਾਜ ਦੇ ਇਸ ਉਪਦੇਸ਼ ਰੂਪ ਸ਼ਬਦ ਨੂੰ ਸਾਧ ਸੰਗਤ ਇੱਕ ਕੰਨ ਤੋਂ ਉਹਨਾਂ ਨੇ ਸੁਣਿਆ ਤੇ ਦੂਸਰੇ ਥਾਣੇ ਕੱਢ ਦਿੱਤਾ। ਕੋਈ ਫਰਕ ਨਾ ਪਿਆ ਉਹਨਾਂ ਨੂੰ ਸੁਣ ਕੇ ਗੁਰੂ ਕੀ ਬਾਣੀ ਦਾ ਇਹ ਸ਼ਬਦ।
ਬੋਲੀ ਬਹੁਰ ਕਰੋੜ ਸੋ ਬੈਨਾ,
ਸ਼ਬਦ ਸੁਣ ਕੇ ਸਗੋਂ ਹੀ ਜ਼ਿਆਦਾ ਮਹਾਰਾਜ ਦੀ ਸੱਸ ਨੂੰ ਕ੍ਰੋਧ ਆ ਗਿਆ ਤੇ ਗੁੱਸੇ ਵਿੱਚ ਆਣ ਕੇ ਏਦਾਂ ਲੱਗੇ ਆਖਣ,
ਭੇਦ ਨਾ ਜਾਣੇ ਇਹ ਗੁਣ ਇੰਨਾ।
ਕਹਿੰਦੇ ਨੇ ਇਹਨਾਂ ਨੇ ਸਾਧ ਸੰਗਤ ਭੇਦ ਨੀ ਜਾਣਿਆ, ਗੁਰੂ ਨਾਨਕ ਦੇਵ ਮਹਾਰਾਜ ਗੁਣਾਂ ਦੇ ਘਰ ਨੇ ਤੇ ਉਹਨਾਂ ਦੇ ਜਿਵੇਂ ਪਿਤਾ ਜੀ ਨੇ ਭੇਦ ਨੀ ਜਾਣਿਆ, ਇਸੇ ਤਰ੍ਹਾਂ ਉਹਨਾਂ ਦੇ ਸਹੁਰਾ ਸਾਹਿਬ ਤੇ ਸੱਸ ਨੇ ਵੀ ਮਹਾਰਾਜ ਦੀ ਵਡਿਆਈ ਮਹਿਮਾ ਜਾਣੀ ਨਾ।
ਗੋਰਾ ਆਸ ਵਿਚਾਰ ਕੇ ਬਚਨਿਆ ਬੂ ਭਨਣ ਲੱਗਾ ਹਮ ਪਾਸ।
ਉਸ ਵੇਲੇ ਸਾਧ ਸੰਗਤ ਉਹਨਾਂ ਦੀ ਸੱਸ ਕਹਿਣ ਲੱਗੀ ਵੀ ਹੁਣ ਬੜੇ ਸੋਹਣੇ ਸੋਹਣੇ ਵਿਚਾਰ ਕੇ ਤੇ ਵਿਸ਼ਨ ਪਦੇ ਆਪਣੇ ਮੂੰਹ ਸਾਨੂੰ ਸੁਣਾਉਣਾ, ਤੂੰ
ਪੂਰਵ ਕਿਉਂ ਨਾ ਵਿਚਾਰਿਓ ਜਬਕੀ ਨੌ ਘਰ ਵਾਸ।
ਉਦੋਂ ਕਿਉਂ ਨਾ ਤੈਨੂੰ ਇਹ ਸ਼ਬਦ ਫੁਰੇ, ਉਦੋਂ ਕਿਉਂ ਨਾ ਤੂੰ ਇਹ ਵਿਚਾਰ ਕੀਤੀ ਇਹਨਾਂ ਸ਼ਬਦਾਂ ਦੀ ਜਿਸ ਵੇਲੇ ਤੇਰਾ ਵਿਆਹ ਹੋਣ ਲੱਗਾ ਸੀ।
ਚੌਪਏ ਖਰਚ ਸਦਨ ਕੋ ਦੀਰਘ ਜਾਨਾ।
ਕਹਿੰਦੇ ਘਰ ਦਾ ਬੜਾ ਭਾਰੀ ਖਰਚ ਹੁੰਦਾ ਹੈ ਤੇ ਉਸ ਖਰਚ ਨੂੰ ਤੂੰ ਨਿਭਾ ਨੀ ਸਕਦਾ ਅਸਲ ਵਿੱਚ।
ਦੇਖ ਫਕੀਰ ਫਕੀਰੀ ਨਿਜ ਤਨ ਠਾਨਾ।
ਉਹਨਾਂ ਦੀ ਸੱਸ ਕਹਿੰਦੀ ਅਸਲ ਵਿੱਚ ਘਰ ਦੇ ਖਰਚ ਤੋਂ ਡਰਦਾ, ਘਰ ਦੀ ਜ਼ਿੰਮੇਵਾਰੀ ਤੋਂ ਡਰਦਾ, ਤੂੰ ਸਾਧ ਬਣ ਗਿਆ ਹੁਣ ਫਕੀਰ ਬਣ ਵਿਖਾਉਣਾ ਹੈ।
ਜੇ ਜਾਣਦੋ ਤੈਂ ਐਸੀ ਕਰਨੀ।
ਉਹ ਕਹਿੰਦੀ ਜੇ ਮੈਂ ਜਾਣਦੀ ਵੀ ਤੂੰ ਇਹ ਚੰਦ ਚਾੜੇਗਾ ਵਿਆਹ ਤੋਂ ਬਾਅਦ ਤਾਂ।
ਉਹ ਤਨ ਜਾ ਦਿਵਤਾ ਇਉਂ ਜਰਨੀ।
ਕਹਿੰਦੇ ਕਿਉਂ ਮੈਂ ਆਪਣੀ ਪੁੱਤਰੀ ਨੂੰ ਦੁੱਖਾਂ ਵਿੱਚ ਪਾਉਂਦੀ ਫਿਰ ਤੇਰੇ ਨਾਲ ਵਿਆਹ ਕੇ।
ਕਿਉਂ ਕਰਤੀ ਤੇ ਕੋ ਸੰਬੰਧਾ।
ਕਦੀ ਭੁੱਲ ਕੇ ਵੀ ਤੇਰੇ ਨਾਲ ਆਪਣੀ ਲੜਕੀ ਦਾ ਸੰਬੰਧ ਨਾ ਕਰਦੀ ਮੈਂ ਤਾਂ।
ਉਹ ਬਾਹਰ ਜੇ ਕੋ ਆਤਮੰਦਾ।
ਹੁਣ ਤੇਰੇ ਨਾਲ ਮੈਂ ਆਪਣੀ ਪੁੱਤਰੀ ਵਿਆਹ ਦਿੱਤੀ ਹੈ ਤੇ ਮੈਂ ਸਮਝਦੀ ਮੇਰੀ ਪੁੱਤਰੀ ਦੇ ਵੱਡੇ ਮਾੜੇ ਭਾਗ ਹਨ।
ਹਮ ਹੇਰੇ ਤਨ ਜਾ ਦੁੱਖ ਮੈਨਾ।
ਜਦੋਂ ਅਸੀਂ ਆਪਣੀਆਂ ਅੱਖਾਂ ਨਾਲ ਆਪਣੀ ਲੜਕੀ ਨੂੰ ਦੁਖੀ ਵੇਖਦੇ ਹਾਂ ਤਾਂ
ਤੇਰੇ ਔਰ ਪਰਮੇਸ਼ਰ ਭੈਣਾ।
ਉਸ ਵੇਲੇ ਸਾਡੇ ਮਨ ਚ ਆਉਂਦਾ ਵੀ ਤੇਰੇ ਮਨ ਵਿੱਚ ਤੇ ਲੇਸ ਮਾਤਰ ਪਰਮਾਤਮਾ ਦਾ ਭੈ ਨੀ ਹੈ।
ਬਾਲਕ ਪਾਲਕ ਹੋਵੇ ਕੌਣ।
ਇਹ ਜਿਹੜੇ ਬਾਲਕ ਨੇ ਨਿੱਕੇ ਨਿੱਕੇ ਤੇਰੇ ਦੋਸਤ ਪੁੱਤਰ ਦੱਸ, ਇਹਨਾਂ ਨੂੰ ਕੌਣ ਪਾਲੇਗਾ।
ਆਧਾਰ ਹੋਏ ਕਹ ਤੌਣ।
ਦੱਸੋ ਇਹਨਾਂ ਦਾ ਆਸਰਾ ਕੌਣ ਹੈ, ਕਿਸ ਦੇ ਆਸਰੇ ਉੱਤੇ ਇਹਨਾਂ ਨੂੰ ਛੱਡ ਕੇ ਆਪ ਨੂੰ ਸ਼ਮਸ਼ਾਨ ਘਾਟਾਂ ਵਿੱਚ ਬੈਠਾ ਰਹਿੰਦਾ ਹੈ।
ਇਨਕੋ ਸੁਧ ਬੁਧ ਆਏ ਨਾ ਕੋ।
ਕਹਿੰਦੇ ਅਜੇ ਇਹਨਾਂ ਦੀ ਛੋਟੀ ਉਮਰ ਹੈ, ਇਹਨਾਂ ਵਿਚਾਰਿਆਂ ਨੂੰ ਕੋਈ ਸੁਧ ਬੁੱਧ ਨਹੀਂ ਹੈ ਕਿ ਇਹਨਾਂ ਦਾ ਪਿਤਾ ਕੀ ਕਰੀ ਜਾਂਦਾ ਹੈ।
ਗਰਵ ਕਮਾਵਨ ਕੀ ਬੈਦ ਜੋ।
ਅਜੇ ਧਨ ਕਮਾਉਣ ਜੋਗੇ ਵੀ ਨੀ ਵਿਚਾਰੇ ਬਾਬਾ ਸ੍ਰੀ ਚੰਦ, ਬਾਬਾ ਲਕਸ਼ਮੀ ਦਾਸ ਛੋਟੇ ਹਨ, ਨਿਆਣੇ ਹਨ। ਜੇ ਧਨ ਕਮਾਉਣ ਜੋਗੇ ਹੁੰਦੇ ਤਾਂ ਵੀ ਅਸੀਂ ਇੰਨੀ ਚਿੰਤਾ ਨਾ ਕਰਦੇ।
ਸਹਜ ਭਾਜੇ ਤਿੰਨ ਕੋ ਆਵ ਐਸੇ।
ਕਹਿੰਦੇ ਨੇ ਹੁਣ ਤੂੰ ਉਹਨਾਂ ਨੂੰ ਛੱਡ ਕੇ ਤੇ ਭੱਜਣਾ ਚਾਹੁੰਦਾ ਹਾਂ ਆਪਣੇ ਘਰ ਦਾ ਮੋਹ ਤਿਆਗ ਕੇ।
ਜਾਮਨ ਵਸ ਪਰਦੇਸੀ ਜੈਸੇ।
ਹੁਣ ਤੂੰ ਏਦਾਂ ਭੱਜਦਾ ਜਿਵੇਂ ਰਾਤ ਕੱਟਣ ਵਾਸਤੇ ਕਿਸੇ ਸਰਾਂ ਵਿੱਚ ਕੋਈ ਪਰਦੇਸੀ ਆਇਆ ਹੋਵੇ ਤੇ ਉਸ ਸਰਾਂ ਨੂੰ ਛੱਡ ਕੇ ਸਵੇਰੇ ਤੁਰ ਪੈਂਦਾ। ਤੂੰ ਤੇ ਘਰ ਨੂੰ ਸਰਾਂ ਹੀ ਸਮਝ ਰੱਖਿਆ ਹੈ।
ਉਤਕੋ ਮੋਹ ਨਾ ਮਨ ਮੈਂ ਆਵੇ।
ਕਦੀ ਵਾਸਤੇ ਪੁੱਤਰਾਂ ਦਾ ਮੋਹ ਨੀ ਤੇਰੇ ਮਨ ਵਿੱਚ ਆਇਆ ਜਾਣਿਆ ਅਸੀਂ ਤਾਂ।
ਉਹ ਜਗ ਮੈਂ ਨਿਜ ਬੰਸ ਵਧਾਵੇ।
ਤੈਨੂੰ ਇਹ ਵੀ ਨੀ ਪਤਾ ਵੀ ਤੇਰੀ ਅੰਸ਼ ਬੰਸ ਇਹਨਾਂ ਪੁੱਤਰਾਂ ਕਰਕੇ ਚੱਲਣੀ ਹੈ। ਤੂੰ ਉਹਨਾਂ ਨੂੰ ਆਸਰੇ ਛੱਡ ਕੇ ਤੁਰਿਆ ਫਿਰਦਾ ਹੈ ਕੰਮ ਧੰਦਾ ਤਿਆਗ ਕੇ।
ਦੋਹਰਾ ਪੁੱਤਰਨ ਕੇ ਹਿਤ ਨਰ ਸਵੈ ਕਰ ਹੈ ਅਨਕ ਪਰਿਆਸ।
ਮਹਾਰਾਜ ਦੀ ਸੱਸ ਕਹਿ ਰਹੀ ਕਹਿੰਦੀ ਇਹਨਾਂ ਪੁੱਤਰਾਂ ਵਾਸਤੇ ਲੋਕ ਖੂਹਾਂ ਵਿੱਚ ਜਾਲ ਸੁੱਟਦੇ ਫਿਰਦੇ ਆ, ਕਿੰਨੇ ਯਤਨ ਕਰਦੇ ਨੇ ਇਹਨਾਂ ਦੀ ਪ੍ਰਾਪਤੀ ਵਾਸਤੇ।
ਅਵੇ ਅਨਾਥ ਕਰ ਸਾਧ ਬਣਾ ਦੁੱਖ ਰਾਸ।
ਹੁਣ ਇਹਨਾਂ ਨੂੰ ਤੂੰ ਬਿਨਾਂ ਆਸਰੇ ਅਨਾਥ ਛੱਡ ਕੇ ਆਪ ਸਾਧ ਬਣ ਗਿਆ, ਦੁੱਖਾਂ ਦੀ ਰਾਸ ਹੀ ਪੈਦਾ ਹੋ ਗਿਆ ਸਾਡੇ ਲਈ। ਤੂੰ
ਚੌਪਈ ਦਰਬ ਫਕੀਰਨ ਸਰਬ ਲੁਟਾਇਆ।
ਜਿੰਨਾ ਧਨ ਸੀ ਤੇਰੇ ਕੋਲ ਸਾਰਾ ਫਕੀਰਾਂ ਨੂੰ ਦੇ ਦਿੱਤਾ ਹੈ ਤੂੰ।
ਅਬ ਜੋ ਬਾਕੀ ਤਨੇ ਦਵਾਇਆ।
ਜਿਹੜੇ ਹੁਣ ਬਚਦੇ ਸਨ ਚਾਰ ਪੈਸੇ ਉਹ ਵੀ ਉਹਨਾਂ ਨੂੰ ਹੀ ਦੇਣੇ ਚਾਹੁੰਦਾ ਤੂੰ ਤਾਂ।
ਸੱਤ ਸੌ ਸੱਠ ਜੋ ਬਾਕੀ।
ਇਹ ਜਿਹੜੇ 760 ਰੁਪਈਏ ਬਾਕੀ ਬਚਦੇ ਸਨ ਤੇਰੇ,
ਉਹ ਪਾਰ ਜਾ ਸੁਧ ਲਿਓ ਤਾਂ ਕਿ।
ਅਜੇ ਵੀ ਅਸੀਂ ਕਹਿੰਦੇ ਸਾਡੇ ਆਖੇ ਲੱਗ ਜਾ, 760 ਹੀ ਆਪਣੀ ਘਰ ਵਾਲੀ ਨੂੰ ਦੇ ਦੇ, ਕੁਝ ਉਹਦੀ ਖਬਰ ਲੈ ਤੂੰ।
ਮੂਲਾ ਕਹਿ ਹਿਰਦੇ ਮੈਂ ਜਾਣਤ।
ਤੂੰ ਬਾਬਾ ਮੂਲਾ ਬੋਲਿਆ, ਹੁਣ ਉਹਨਾਂ ਦੀ ਸੱਸ ਚੁੱਪ ਕਰ ਗਈ ਥੱਕ ਕੇ ਤੇ ਬਾਬੇ ਮੂਲੇ ਦੀ ਵਾਰੀ ਆ ਗਈ ਹੈ। ਉਹ ਕਹਿਣ ਲੱਗੇ ਨੇ ਮੈਂ ਤਾਂ ਪਹਿਲਾਂ ਹੀ ਜਾਣਦਾ ਸਾਂ ਆਪਣੇ ਹਿਰਦੇ ਵਿੱਚ, ਮੈਨੂੰ ਪਤਾ ਹੀ ਸੀ ਕੁਝ ਕੁਝ।
ਪੂਰਵ ਕਰਮਨ ਤੇ ਅਨੁਮਾਨਤ।
ਜਿਹੜੀਆਂ ਪਹਿਲੀਆਂ ਤੇਰੀਆਂ ਕਰਤੂਤਾਂ ਸੁਣਦੇ ਰਹੇ ਹਾਂ ਉਹਨਾਂ ਤੋਂ ਮੈਂ ਕੁਝ ਕੰਦਾ ਰਾਜਾ ਪਹਿਲਾਂ ਲਾਇਆ ਹੋਇਆ ਸੀ।
ਹੋਵੇ ਇੱਕ ਜੂਸ ਫਕੀਰਾਂ,
ਮੈਂ ਅੰਦਾਜ਼ਾ ਲਾਉਣਾ ਸਾਂ ਵੀ ਇੱਕ ਦਿਨ ਇਹ ਚੰਦ ਚਾੜੇਗਾ, ਫਕੀਰ ਬਣ ਜਾਵੇਗਾ ਜਿਹੜਾ ਫਕੀਰਾਂ ਨੂੰ ਇੰਨਾ ਖਵਾਉਂਦਾ ਪਿਆਉਂਦਾ ਹੈ।
ਦੱਸ ਦਿਨ ਕੀ ਵੇਖ ਸਰੀਰਾਂ,
ਵੇਖ ਲਾ ਉਸੇ ਤਰ੍ਹਾਂ ਦਾ ਹੀ ਅੱਜ ਦਿਨ ਵੇਖਣਾ ਪੈ ਗਿਆ। ਹੁਣ ਤੂੰ ਸਰੀਰ ਉੱਤੇ ਫਕੀਰਾਂ ਵਾਲਾ ਭੇਸ ਧਾਰ ਲਿਆ ਹੈ।
ਸੁਣੇ ਜੈ ਰਾਮ ਨਾਨਕੀ ਬਹਿਨਾ,
ਮੇਰੇ ਉਸ ਵੇਲੇ ਸਾਧ ਸੰਗਤ ਭਾਈਆ ਜੈ ਰਾਮ ਵੀ ਚੁੱਪ ਕਰਕੇ ਸੁਣੀ ਜਾਂਦੇ ਨੇ, ਕੋਲ ਹੀ ਬੇਬੇ ਨਾਨਕੀ ਜੀ ਖੜੇ ਹਨ।
ਹੁਣ ਜਿਹੜੀ ਨਾਨਕ ਸਭ ਗੁਣ ਐਨਾ,
ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸਭ ਗੁਣਾਂ ਦੇ ਘਰ ਹਨ,
ਪਰ ਤੈਨੂੰ ਦੇ ਨਾ ਕਹੋ।
ਇੰਨਾ ਕੁਝ ਸੁਣਨ ਦੇ ਬਾਅਦ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੁੱਪ ਕੀਤੇ ਰਹੇ, ਕੋਈ ਉੱਤਰ ਨਾ ਉਹਨਾਂ ਨੂੰ ਦਿੱਤਾ।
ਅਰੇ ਮਾਸਟਰ ਵੱਡ ਜਾਣੇ ਸੋ,
ਚੁੱਪ ਕੀਤੇ ਰਹੇ ਨੇ ਮਹਾਰਾਜ। ਕਹਿੰਦੇ ਨੇ ਵੱਡੇ ਨੇ, ਸਤਿਕਾਰਯੋਗ ਥਾਂ ਤੇ ਨੇ, ਮਾਤਾ ਪਿਤਾ ਦੀ ਤਰ੍ਹਾਂ ਹਨ, ਇਸ ਕਰਕੇ ਮਹਾਰਾਜ ਨੇ ਅੱਗੇ ਕੋਈ ਜਵਾਬ ਨਾ ਉਹਨਾਂ ਨੂੰ ਦਿੱਤਾ।
ਦੋਹਰਾ ਦੌਲਤ ਖਾਨ ਰੇ ਸਤਾਨ ਭੇਜ ਦਿਓ ਤੇ ਕਾਲ।
ਕਹਿੰਦੇ ਅਜੇ ਲੜਾਈ ਚੱਲ ਹੀ ਰਹੀ ਸੀ, ਉਹਨੇ ਚਿਰ ਨੂੰ ਦੌਲਤ ਖਾਨ ਨੇ ਇੱਕ ਬੰਦੇ ਦੇ ਹੱਥ ਕੁੱਝ ਪੈਸੇ ਭੇਜ ਦਿੱਤੇ ਹਨ ਘਰ।
ਅਸੀਂ ਅਧਿਕ ਪੁੰਨ ਤੀਨ ਸਹਿ ਆਨੇ ਨਿਗਟ ਗੋਪਾਲ।
ਕਹਿੰਦੇ ਨੇ 760 ਰੁਪਈਆਂ ਦਾ ਅੱਧ ਕਰ ਲਿਆ, 380 ਰੁਪਈਏ ਜਿਹੜੇ ਸਨ ਇੱਕ ਸੇਵਾਦਾਰ ਦੇ ਆਪਣੇ ਬੰਦੇ ਦੇ ਹੱਥ ਦੌਲਤ ਖਾਨ ਨੇ ਮਹਾਰਾਜ ਦੇ ਘਰੇ ਭੇਜ ਦਿੱਤੇ।
ਰੁਪਏ ਲੀਨ ਜੈ ਰਾਮ ਹੱਥ ਸੋ ਦਰਬਾ।
ਉਸ ਬੰਦੇ ਨੇ ਆਣ ਕੇ ਉਹ 380 ਰੁਪਈਏ ਭਾਈਆ ਜੈ ਰਾਮ ਜੀ ਦੇ ਹੱਥ ਵਿੱਚ ਫੜਾ ਦਿੱਤੇ ਹਨ।
ਲੱਖਣੀ ਟਗ ਦੀਏ ਸਰਬਾ।
ਉਸ ਵੇਲੇ ਭਾਈਆ ਜੈ ਰਾਮ ਜੀ ਨੇ ਜਾ ਕੇ ਮਹਾਰਾਜ ਦੇ ਮਹਿਲ ਸਾਡੇ ਮਾਤਾ ਸੁਲੱਖਣੀ ਜੀ ਨੂੰ ਉਹ ਪੈਸੇ ਫੜਾ ਦਿੱਤੇ।
ਅਰਧ ਰਹੇ ਸੁਖਾਨ ਨਿਰਪਾਲਾ,
ਤੇ ਜਿਹੜੇ ਬਾਕੀ ਅੱਧੇ ਸਨ 380, ਕਹਿੰਦੇ ਨੇ ਉਹ ਦੌਲਤ ਖਾਨ ਨੇ ਰੱਖ ਲਏ ਹਨ।
ਗਏ ਫਕੀਰਨ ਜਾਂ ਵਿਸਾਲਾ,
ਜਿੱਥੇ ਲੋੜਵੰਦ ਫਕੀਰ ਬੈਠੇ ਸਨ ਉਹਨਾਂ ਵਿੱਚ ਦੇ ਦਿੱਤੇ, ਰਸਤਾ ਬਸਤਾ ਵੰਡ ਦਿੱਤੀਆਂ ਅੱਧੇ ਪੈਸਿਆਂ ਦੀਆਂ ਗਰੀਬਾਂ ਨੂੰ।
ਉਹ ਬਸਰ ਤਾਂ ਦਿੱਤੋ ਸਗਰਾ,
ਉਹ ਸਾਰਾ ਦਿਨ ਕਹਿੰਦੇ ਉਹ ਲੜਾਈ ਝਗੜੇ ਵਿੱਚ ਹੀ ਬਤੀਤ ਹੋ ਗਿਆ ਹੈ।
ਸਾਸ ਸੱਸਰ ਕੋ ਕਰਤੇ ਝਗੜਾ,
ਕਹਿੰਦੇ ਨੇ ਮਹਾਰਾਜ ਦੇ ਸੱਸ ਸਹੁਰਾ ਉਹ ਝਗੜਾ ਕਰੀ ਜਾਂਦੇ ਹਨ ਸਤਿਗੁਰਾਂ ਦੇ ਨਾਲ।
ਰਜਨੀ ਭਈ ਆਨ ਕਰ ਜਾਵੇ,
ਏਦਾਂ ਕਰਦਿਆਂ ਕਰਦਿਆਂ ਸਾਰਾ ਦਿਨ ਜਦੋਂ ਸਾਰਾ ਹੀ ਦਿਨ ਲੰਘ ਗਿਆ, ਰਾਤ ਆਈ ਤਾਂ
ਭੋਜਨ ਕਰ ਪੌਦੇ ਘਰ ਸਭ ਹੈ।
ਕਹਿੰਦੇ ਨੇ ਬੇਬੇ ਨਾਨਕੀ ਜੀ ਨੇ ਭੋਜਨ ਤਿਆਰ ਕੀਤਾ, ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਲੇਟ ਗਏ ਹਨ।
ਅਰਨੋਦਤ ਉਠ ਆਰ ਤਿਹਾਰੇ,
ਤੋ ਕਹਿੰਦੇ ਨੇ ਜਿਸ ਵੇਲੇ ਸਾਧ ਸੰਗਤ ਦਿਨ ਚੜ੍ਹਨ ਵਾਲਾ ਹੋਇਆ ਤਾਂ
ਗਵਨੇ ਜੈ ਸਰਤਾ ਬਾਰ ਬਾਰੇ।
ਮਹਾਰਾਜ ਸੱਚੇ ਪਾਤਸ਼ਾਹ ਪਹਿਰ ਰਾਤ ਰਹਿੰਦੀ ਤੋਂ ਅੰਮ੍ਰਿਤ ਵੇਲੇ ਉੱਠੇ ਨੇ ਤੇ ਉਸ ਪਾਸੇ ਚੱਲ ਪਏ ਜਿੱਥੇ ਵੇਈ ਨਦੀ ਵਗਦੀ ਸੀ।
ਪਰ ਦਾਤਣ ਮੁਖ ਜਲਜ ਬਖਾਰਾ,
ਪਹਿਲਾਂ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਾਤਣ ਤੋੜ ਕੇ ਕੀਤੀ, ਫਿਰ ਆਪਣਾ ਪਵਿੱਤਰ ਮੁਖ ਧੋਤਾ ਪਾਣੀ ਨਾਲ।
ਹੁਣ ਮੱਜਣ ਕੀਏ ਵੇ ਮਜਾਰਾ,
ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਵੇਈ ਨਦੀ ਵਿੱਚ ਵੜ ਗਏ ਹਨ, ਇਸ਼ਨਾਨ ਕਰਨ ਲੱਗ ਪਏ ਮਹਾਰਾਜ ਜੀ।
ਬਹਿਰ ਨਿਸ਼ ਕਰ ਪਹੁੰਚ ਸਰੀਰਾ,
ਬਾਹਰ ਨਿਕਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੋਂ ਪਾਣੀ ਸਾਫ ਕੀਤਾ ਹੈ।
ਇਨਕ ਪੀਨੇ ਗੁਣੀ ਗਹੀਰਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸਤਰ ਪਹਿਨ ਲਏ ਹਨ, ਸੋਹਣੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਨੇ।
ਅਸਥਿਤ ਤਹਿਰਿਓ ਰੌਰਾ,
ਤੋ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠ ਗਏ ਤੇ ਸਮਾਧੀ ਲਾ ਲਈ, ਆਪਣੇ ਨਿੱਜ ਸਰੂਪ ਵਿੱਚ ਧਿਆਨ ਟਿਕਾ ਲਿਆ, ਬੰਦਗੀ ਕਰਨ ਲੱਗ ਪਏ। ਪਰ ਓਨੇ ਚਿਰ ਨੂੰ ਕਹਿੰਦੇ ਇੱਕ ਪਾਸੇ ਰੌਲਾ ਪੈਣ ਲੱਗ ਪਿਆ, ਕੋਈ
ਜਗਾਤਰੀ ਹੁਦੋ ਜਗਾਤੀ ਖੱਤਰੀ ਠੌਰਾ।
ਕਹਿੰਦੇ ਨੇ ਜਿੱਥੇ ਮਹਾਰਾਜ ਬੈਠੇ ਸਨ ਉੱਥੋਂ ਥੋੜੀ ਦੂਰ ਇੱਕ ਪੁਲ ਸੀ ਵੇਈ ਨਦੀ ਉੱਤੇ ਬਣਿਆ ਹੋਇਆ, ਤੇ ਉਸ ਪੁਲ ਉੱਤੇ ਤੁਰਕਾਂ ਦੀ ਨੌਕਰੀ ਕਰਨ ਵਾਲਾ ਇੱਕ ਖੱਤਰੀ ਬੈਠਾ ਸੀ, ਜਿਸ ਦੀ ਡਿਊਟੀ ਸੀ ਕੋਈ ਆਉਣ ਜਾਣ ਵਾਲਿਆਂ ਕੋਲੋਂ ਟੈਕਸ ਕਰਾਉਣਾ। ਉਸਨੇ
ਇੱਕ ਦਵਜ ਧੇਨ ਆਣ ਤੋਂ ਰੋਕਾ,
ਕਹਿੰਦੇ ਨੇ ਇੱਕ ਪੰਡਿਤ ਉਹਨੇ ਚਿਰ ਨੂੰ ਇੱਕ ਗਊ ਲੈ ਕੇ ਆ ਗਿਆ, ਜਦੋਂ ਪੁਲ ਦੇ ਉੱਤੋਂ ਦੀ ਲੰਘਣ ਲੱਗਾ ਤੇ ਖੱਤਰੀ ਨੇ ਰੋਕ ਲਿਆ। ਕਹਿੰਦਾ ਪਹਿਲਾਂ ਇੱਥੇ ਟੈਕਸ ਦੇ, ਜਿਵੇਂ ਅੱਜ ਕੱਲ੍ਹ ਵੀ ਪੁਲਾਂ ਦੇ ਉੱਤੋਂ ਲੰਘਣ ਲੱਗਿਆ ਸਾਧ ਸੰਗਤ ਪੈਸੇ ਕਰਾਉਂਦੀਆਂ ਸਰਕਾਰਾਂ, ਇਸੇ ਤਰ੍ਹਾਂ ਉਸ ਵੇਲੇ ਟੈਕਸ ਤੁਰਕਾਂ ਨੇ ਲਾਇਆ ਹੋਇਆ ਸੀ ਤੇ ਨੌਕਰੀ ਕਰਦਾ ਸੀ ਟੈਕਸ ਇਕੱਠਾ ਕਰਨ ਦੀ ਇੱਕ ਖੱਤਰੀ। ਉਹਨੇ ਚਿਰ ਨੂੰ ਇੱਕ ਗਊ ਲੈ ਕੇ ਬ੍ਰਾਹਮਣ ਆ ਗਿਆ, ਜਦੋਂ ਦਿਨ ਚੜ੍ਹ ਗਿਆ ਥੋੜਾ ਜਿਹਾ ਤੇ ਉਹ ਗਊ ਲੈ ਕੇ ਜਾਣ ਲੱਗਾ, ਖੱਤਰੀ ਨੇ ਰੋਕ ਲਿਆ, ਉਹਦੇ ਕੋਲੋਂ ਟੈਕਸ ਮੰਗਿਆ ਹੈ।
ਦਿਓ ਜਗਾਤ ਆਨ ਤੋ ਠੌਰਾ,
ਤੋ ਕਹਿੰਦੇ ਨੇ ਭਾਈ ਪਹਿਲਾਂ ਟੈਕਸ ਦੇ, ਫਿਰ ਇਸ ਪੁਲ ਦੇ ਉੱਤੋਂ ਦੀ ਇਹ ਗਊ ਲੈ ਕੇ ਲੰਘਾ ਕੇ ਜਾ ਸਕਦਾ ਹੈ ਤੂੰ। ਜਾਂਚੇ ਕਹਿਤ ਕੋ ਨਹੀਂ ਤੇ ਪਾਸੀ। ਤੋ ਕਹਿੰਦੇ ਨੇ ਜਦੋਂ ਉਹਦੇ ਕੋਲ ਦੋ ਤਿੰਨ ਵਾਰੀ ਸਾਧ ਸੰਗਤ ਪੈਸੇ ਮੰਗੇ ਖਤਰੇ ਨੇ, ਤੇ ਉਹਦੇ ਕੋਲ ਵਿਚਾਰੇ ਦੇ ਪੈਸਾ ਕੋਈ ਨੀ ਸੀ। ਪੰਡਿਤ ਦੇ ਉਹਨੇ ਆਖਿਆ ਮੇਰੇ ਕੋਲ ਤਾਂ ਕੋਈ ਨੀ ਹੈ ਟੈਕਸ ਦੇਣ ਲਈ ਪੈਸਾ।
ਇੱਕ ਦਵਿਜ ਤੇਨ ਆਨ ਤੋਂ ਰੋਕਾ।
ਤੋ ਕਹਿੰਦੇ ਨੇ ਇੱਕ ਪੰਡਿਤ ਸਾਧ ਸੰਗਤ ਲੈ ਕੇ ਆਇਆ ਗਊ, ਉਹਨੂੰ ਰੋਕਿਆ ਇਹਨੇ ਪਹਿਲਾਂ ਜਦੋਂ
ਦ੍ਰਿਸ਼ਟੀ ਦਸਾ ਦੇਖ ਅਵਨਾਸੇ।
ਕਹਿੰਦੇ ਨੇ ਉਹ ਹੁਣ ਖੱਤਰੀ ਟੈਕਸ ਮੰਗੀ ਜਾਂਦਾ ਤੇ ਪੰਡਿਤ ਵਿਚਾਰਾ ਤਰਲੇ ਕਰਦਾ ਵੀ ਮੇਰੇ ਕੋਲੇ ਭਰਾਵਾ ਕੋਈ ਪੈਸਾ ਨੀ ਹੈਗਾ, ਤੇ ਫਿਰ ਇਹ ਗਊ ਮਾਤਾ ਤੇ ਮਾਤਾ ਮੇਰੀ ਵੀ ਓਨੀ ਤੇ ਤੇਰੀ ਵੀ ਓਨੀ, ਤੇ ਇਹਦੇ ਉੱਤੇ 10 ਟੈਕਸ ਕਾਹਦਾ ਲੱਗਣਾ। ਪਰ ਰੌਲਾ ਪੈ ਗਿਆ, ਉਹ ਕਹਿੰਦਾ ਮਾਤਾ ਤੇਰੀ ਹੋਵੇਗੀ, ਮੈਂ ਤੇ ਟੈਕਸ ਲੈਣਾ। ਜਦੋਂ ਲੜਾਈ ਹੋ ਗਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰ ਖੋਲੇ, ਖੋਲ ਕੇ ਉਸ ਪਾਸੇ ਨੂੰ ਮਾੜਾ ਜਿਹਾ ਘੁੰਮ ਕੇ ਦੇਖਿਆ ਜਿੱਧਰ ਝਗੜਾ ਹੁੰਦਾ ਸੀ ਪੁਲ ਉੱਤੇ।
ਚੌਂਕਾ ਧੋਤੀ ਟਿੱਕਾ ਵਾਲਾ।
ਕਹਿੰਦੇ ਨੇ ਉਸ ਵੇਲੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਜਿਹੜਾ ਟੈਕਸ ਲੈਣ ਵਾਲਾ ਖੱਤਰੀ ਆ ਉਹਨੇ ਧੋਤੀ ਵੀ ਬੱਧੀ ਆ, ਤਿਲਕ ਵੀ ਲਾਇਆ ਹੈ, ਤੇ ਪੂਰੀ ਸੁੱਚ ਮਰਿਆਦਾ ਰੱਖਣ ਵਾਲਾ ਵੇਖਣ ਨੂੰ ਲੱਗਦਾ। ਹੋ
ਭਲੇ ਬਣਾਓ ਲਖੋ ਗਰਪਾਲਾ।
ਬਹੁਤ ਹੀ ਸੋਹਣਾ ਭਲੇ ਪੁਰਸ਼ਾਂ ਵਾਲਾ ਸਾਧ ਸੰਗਤ ਲਿਬਾਸ ਉਸ ਖੱਤਰੀ ਨੇ ਪਹਿਨਿਆ ਹੋਇਆ ਹੈ।
ਵਿਪੜ ਗਊ ਕੀ ਮੋਚਨ ਰੋਕਾ।
ਕਹਿੰਦੇ ਨੇ ਅਜੇ ਝਗੜਾ ਕਰ ਨਹੀਂ ਰਹੇ ਸਨ ਤੇ ਉਹਨੇ ਚਿਰ ਨੂੰ ਸਾਧ ਸੰਗਤ ਜਿਹੜੀ ਗਊ ਸੀ ਉਹਨੇ ਗੋਹਾ ਕਰ ਦਿੱਤਾ, ਤੇ ਜਿਹੜਾ ਖੱਤਰੀ ਸੀ ਨਾ ਟੈਕਸ ਲੈਣ ਵਾਲਾ ਉਹ ਛੇਤੀ ਦੇਣੀ ਉੱਠਿਆ ਭੱਜ ਕੇ, ਤੇ ਉਹ ਗੋਹਾ ਉਹਨੇ ਚੁੱਕ ਕੇ ਸਾਂਭ ਲਿਆ। ਕੁਝ ਕੁ ਤੇ ਉਹਨੇ ਉੱਥੇ ਛੇਤੀ ਛੇਤੀ ਫੇਰ ਲਿਆ ਜਿੱਥੇ ਆਪ ਬੈਠਾ ਸੀ। ਕਹਿੰਦਾ ਲੈ ਜਗ੍ਹਾ ਪਵਿੱਤਰ ਕਰ ਲਈ, ਇੰਨਾ ਹੀ ਭਲਾ ਹੋਇਆ, ਤੇ ਬਾਕੀ ਰੱਖ ਲਿਆ। ਕਹਿੰਦਾ ਘਰ ਨੂੰ ਲੈ ਕੇ ਜਾਵਾਂਗੇ, ਜਦੋਂ ਚੌਂਕਾ ਤਿਆਰ ਕਰਾਂਗੇ ਉਦੋਂ ਚੌਂਕੇ ਨੂੰ ਪਵਿੱਤਰ ਕਰਾਂਗੇ।
ਪਰ ਸ੍ਰੀ ਗੁਰ ਕਹੇ ਸਲੂਕਾ।
ਉਹਦਾ ਇਹ ਸਾਰਾ ਕਰਤੱਬ ਵੇਖ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੈਠਿਆ ਹੋਇਆ ਪਵਿੱਤਰ ਮੁਖ ਤੋਂ ਉੱਚੀ ਦੇਣੀ ਇੱਕ ਫਿਰ ਸਾਧ ਸੰਗਤ ਗੁਰੂ ਕੀ ਬਾਣੀ ਦਾ ਸਲੋਕ ਉਚਾਰਿਆ ਹੈ।
ਸਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਵ ਗੋਬਰ ਤਰਨ ਨਾ ਜਾਏ।
ਮਹਾਰਾਜ ਕਹਿਣ ਲੱਗੇ ਉਹ ਖੱਤਰੀ ਇਹ ਗਊ ਨੂੰ ਤੇ ਤੂੰ ਟੈਕਸ ਲਾਈ ਜਾਂਦਾ ਤੇ ਇਸੇ ਦਾ ਹੀ ਗੋਹਾ ਸਾਂਭ ਕੇ ਰੱਖ ਲਿਆ ਤੂੰ, ਭਈ ਚੌਂਕਾ ਆਪਣਾ ਲਿਪਾਂਗਾ ਇਹਨੂੰ ਪਵਿੱਤਰ ਕਰਾਂਗਾ। ਭਈ ਦੱਸ ਜਿਸ ਗਊ ਦੇ ਗੋਹੇ ਨਾਲ ਚੌਂਕਾ ਪਵਿੱਤਰ ਹੋ ਕੇ ਤੂੰ ਤਰ ਸਕਦਾ, ਤੇਰੇ ਮਨ ਦਾ ਇਹ ਭਰਮ ਹੈ, ਉਸ ਗਊ ਨੂੰ ਟੈਕਸ ਲਾਇਆ ਤੈਨੂੰ ਪਾਪ ਨਾ ਲੱਗੇਗਾ। ਟੈਕਸ ਉਸ ਗਊ ਦੇ ਕੋਲੋਂ ਮੰਗੀ ਜਾਂਦਾ, ਗੋਹਾ ਉਹਦਾ ਕਹਿੰਦਾ ਜੇ ਮੈਂ ਫੇਰ ਲਿਆ ਤੇ ਮੈਂ ਤਰ ਜਾਵਾਂਗਾ। ਮਹਾਰਾਜ ਕਹਿੰਦੇ ਇਉਂ ਨਹੀਂ ਤਾਰ ਸਕਦਾ, ਇਸ ਗੋਹੇ ਨੇ ਬੇੜੀ ਨਹੀਂ ਬਣ ਜਾਣਾ ਪਰਲੋਕ ਵਾਸਤੇ ਤੇਰੀ, ਕਦੀ ਨਾ ਤਾਰੇਗਾ ਤੈਨੂੰ ਇਹ ਗਊ ਦਾ ਗੋਹਾ।
ਧੋਤੀ ਟਿੱਕਾ ਤੈ ਜਪ ਮਾਲੀ ਧਨ ਮਲੇਸ਼ਾਂ ਖਾਏ।
ਮਹਾਰਾਜ ਕਹਿੰਦੇ ਧੋਤੀ ਵੀ ਕਿੰਨੀ ਸੋਹਣੀ ਬੱਧੀ ਹੈ, ਤੇ ਫਿਰ ਮੱਥੇ ਉੱਤੇ ਟਿੱਕਾ ਵੀ ਲਾਇਆ, ਤੇ ਗਲ ਵਿੱਚ ਮਾਲਾ ਵੀ ਚੰਗੀ ਲੰਮੀ ਪਾਈ ਹੈ, ਪਰ ਮਲੇਸ਼ਾਂ ਦੀ ਨੌਕਰੀ ਕਰਦਾ ਉਹਨਾਂ ਦਾ ਧਾਨ ਖਾ ਕੇ ਮੱਤ ਮਾਰੀ ਗਈ ਤੇਰੀ।
ਅੰਤਰ ਪੂਜਾ ਪੜੇ ਕਤੇ ਸੰਜਮ ਤੁਰਕਾ ਵਹਾਏ।
ਕਹਿੰਦੇ ਨੇ ਖੱਤਰੀਆ ਅੰਦਰ ਵੜ ਕੇ ਤੇ ਤੂੰ ਪੂਜਾ ਕਰਦਾ ਤੇ ਉਹਨਾਂ ਦੇ ਸਾਹਮਣੇ ਉਹਨਾਂ ਵਾਲਾ ਸੰਜਮ ਰੱਖਦਾ, ਨਮਾਜ਼ ਪੜ੍ਹਨ ਲੱਗ ਪੈਂਦਾ, ਦੱਸ ਤੇਰਾ ਆਪਣਾ ਵੀ ਧਰਮ ਕੋਈ ਹੈ ਕਿ ਨਹੀਂ ਹੈ।
ਰੋਟੀ ਲੇ ਪਾਖੰਡਾ ਨਾਮ ਲੈ ਜਾਏ ਕਰਨ ਦਾ।
ਹਜ਼ੂਰ ਕਹਿੰਦੇ ਨੇ ਪਖੰਡ ਕਰਨਾ ਛੱਡ ਦੇ, ਪ੍ਰਮਾਤਮਾ ਦਾ ਨਾਮ ਜਪਿਆ ਕਰ, ਉਹਦੇ ਨਾਲ ਪਾਰ ਉਤਾਰਾ ਹੋਵੇਗਾ ਤੇਰਾ।
ਮਹੱਲਾ ਪਹਿਲਾ ਮਾਨਸ ਖਾਣੇ ਕਰ ਰਿਵਾਜ।
ਮਹਾਰਾਜ ਇੱਕ ਹੋਰ ਸਲੋਕ ਉਚਾਰਦੇ ਨੇ, ਕਹਿੰਦੇ ਨੇ ਭਾਈ ਮਾਨਸ ਖਾਣੇ ਪਰਾਇਆ ਹੱਕ ਖਾਣਾ, ਲੋਕਾਂ ਤੇ ਜ਼ੁਲਮ ਕਰਨਾ ਇਹ ਬੰਦਾ ਖਾਣ ਦੇ ਬਰਾਬਰ ਹੈ, ਤੇ ਉਵੇਂ ਤਾਂ ਲੋਕਾਂ ਦਾ ਹੱਕ ਖਾਈ ਜਾਣਾ, ਲੋਕਾਂ ਤੇ ਜ਼ੁਲਮ ਕਰਨਾ, ਤੇ ਲੋਕਾਂ ਨੂੰ ਪਰ ਵਿਖਾਉਣੀਆਂ ਨਮਾਜ਼ਾਂ ਪੜ੍ਹ ਪੜ੍ਹ ਕੇ ਜਾਂ ਨਮਾਜ਼ੀਆਂ ਦੀ ਨੌਕਰੀ ਕਰਦਾ ਤੂੰ।
ਗਰੀਬ ਗਾਏ ਨੋ ਤਿੰਨ ਗਲ ਤਾਗ।
ਕਹਿੰਦੇ ਨੇ ਦੱਸ ਗਰੀਬ ਬ੍ਰਾਹਮਣ ਕੋਲ ਪੈਸਾ ਕੋਈ ਨੀ ਤੇ ਇਹਦੇ ਗਲ ਤੇ ਛੁਰੀ ਨੀ ਫੇਰਦਾ, ਤੂੰ ਇਹ ਜ਼ੁਲਮ ਨੀ ਕਰਦਾ ਗਊ ਨੂੰ ਟੈਕਸ ਲਾ ਕੇ, ਬ੍ਰਾਹਮਣ ਨੂੰ ਟੈਕਸ ਲਾ ਕੇ, ਓਦਾਂ ਗਲ ਵਿੱਚ ਤੂੰ ਤਾਗਾ ਪਾਇਆ, ਜਨੇਊ ਲਮਕਾਇਆ ਹੋਇਆ ਹੈ।
ਘਰ ਬ੍ਰਾਹਮਣ ਪੂਰਾ ਹੈ ਨਾਦ।
ਕਹਿੰਦੇ ਨੇ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਦੀ ਵਡਿਆਈ ਦੇ ਨਾਦ ਪੂਰਦਾ, ਤੁਰਕਾਂ ਦੀ ਨੌਕਰੀ ਕਰਦਾ ਤੇ ਆਪਣੇ ਭਰਾ ਨੂੰ ਟੈਕਸ ਲਾਈ ਜਾਂਦਾ, ਰੱਤੀ ਮਾਸਾ ਤੇਰੇ ਮਨ ਵਿੱਚ ਫਿਕਰ ਤੇ ਪਰ ਉਪਕਾਰ ਨਹੀਂ ਹੈ।
ਉਹਨਾਂ ਤੇ ਆਵ ਹੈ ਓਈ ਸਾਦ।
ਕਹਿੰਦੇ ਨੇ ਉਹਨਾਂ ਦੇ ਘਰ ਵਿੱਚ ਜਾ ਕੇ ਜਦੋਂ ਉਹਨਾਂ ਦਾ ਅੰਨ ਖਾਣਾ ਤੇ ਮਨ ਤੇਰਾ ਉਹੋ ਜਿਹਾ ਹੀ ਬਣ ਗਿਆ, ਬਸ ਉਹੋ ਜਿਹਾ ਹੀ ਸਵਾਦ ਤੇਰਾ, ਜਿਹੋ ਜਿਹਾ ਤੁਰਕਾਂ ਦਾ ਜ਼ੁਲਮ ਦੇ ਰਾਜ ਦਾ।
ਕੂੜੀ ਰਾਸ ਕੂੜਾ ਵਾਪਾਰ।
ਮਹਾਰਾਜ ਕਹਿਣ ਲੱਗੇ ਨੇ ਬਾਕੀ ਜਿਹੜੀ ਧੋਤੀ ਤੇ ਟਿੱਕਾ ਤੇ ਮਾਲਾ ਇਹ ਸਾਰਾ ਤੇਰਾ ਝੂਠ ਹੀ ਹੈ, ਤੇ ਝੂਠ ਦਾ ਹੀ ਵਪਾਰ ਕਰਦਾ ਤੂੰ ਅਸਲ ਵਿੱਚ।
ਊੜ ਬੋਲ ਕਰ ਆਹਾਰ।
ਦਿਨੇ ਰਾਤ ਝੂਠ ਬੋਲ ਬੋਲ ਕੇ ਤੁਰਕਾਂ ਨੂੰ ਖੁਸ਼ ਕਰਕੇ ਆਪ ਪ੍ਰਸ਼ਾਦਾ ਛਕਦਾ ਉਹਨਾਂ ਦੀ ਨੌਕਰੀ ਕਰਕੇ।
ਧਰਮ ਧਰਮ ਕਾ ਡੇਰਾ ਦੂਰ।
ਹਜ਼ੂਰ ਵਚਨ ਕਰਦੇ ਨੇ ਸ਼ਰਮ ਧਰਮ ਦਾ ਤੇ ਡੇਰਾ ਹੀ ਚਲੇ ਗਿਆ, ਧਰਮ ਤੇ ਤੇਰੇ ਵਿੱਚ ਦਿਸਦਾ ਨਹੀਂ, ਸਿਰਫ ਲਿਬਾਸ ਹੀ ਹੈ, ਤੇ ਸ਼ਰਮ ਤੂੰ ਉਵੇਂ ਹੀ ਤਿਆਗ ਦਿੱਤੀ ਹੈ।
ਨਾਨਕ ਕੋੜ ਰਹਿਆ ਭਰਪੂਰ।
ਮਹਾਰਾਜ ਕਹਿੰਦੇ ਨੇ ਚਾਰ ਚ ਫੇਰੇ ਕੂੜ ਦਾ ਹੀ ਪਸਾਰਾ ਹੋ ਗਿਆ ਹੈ ਹੁਣ ਤਾਂ।
ਟਿੱਕਾ ਤੇਰ ਤੋਤੀ ਕਖਾਏ।
ਮੱਥੇ ਉੱਤੇ ਕਿੰਨਾ ਲੰਮਾ ਚੰਦਨ ਦਾ ਟਿੱਕਾ ਲਾਇਆ ਤੂੰ ਤੇ ਕਖਾਈ ਧੋਤੀ ਬੱਝੀ। ਕਖਾਈ ਧੋਤੀ ਸਾਧ ਸੰਗਤ ਵਿਦਵਾਨ ਕਹਿੰਦੇ ਨੇ ਜਿਹਦੀ ਕੰਨੀ ਹੋਵੇ ਨਾ ਧੋਤੀ ਦੀ ਉਹਨੂੰ ਕਖਾਈ ਧੋਤੀ ਕਹਿੰਦੇ ਆ। ਇੱਕ ਕਖਾਈ ਰੰਗ ਵੀ ਹੁੰਦਾ ਕਹਿੰਦੇ ਕਖਾਈ ਰੰਗ ਦੀ ਧੋਤੀ ਬੰਨੀ ਹੈ। ਇੱਕ ਕਖਾਈ ਉਹਨੂੰ ਕਹਿੰਦੇ ਨੇ ਜਿਸ ਧੋਤੀ ਦੀਆਂ ਪੰਜ ਗੰਢਾਂ ਆ ਜਾਣ ਪਿਛਲੇ ਬੰਨੇ। ਸਾਧ ਸੰਗਤ ਜਦੋਂ ਧੋਤੀ ਬੰਨਦੇ ਆ ਕਹਿੰਦੇ ਨੇ ਏਦਾਂ ਦੀ ਧੋਤੀ ਵੀ ਪੂਰੀ ਸਵਾਰ ਕੇ ਬੰਨੀ ਹੋਈ ਮੱਥੇ ਉੱਤੇ ਟਿੱਕਾ ਵੀ ਲਾਇਆ ਹੋਇਆ ਹੈ
ਤੂੰ।
ਇਸ ਗਰੀਬ ਉੱਤੇ ਟੈਕਸ ਲਾਈ ਜਾਂਦਾ ਹੱਥ ਵਿੱਚ ਛੁਰੀ ਫੜੀ ਹੋਈ ਲੋਕਾਂ ਨੂੰ ਮਾਰਦਾ ਸੰਸਾਰ ਦਾ ਹੀ ਤੂੰ ਤੇ ਸਮਝਦਾ ਕਸਾਈ ਬਣਿਆ ਹੋਇਆ ਹੈ।
ਨੀਲ ਵਸਤਰ ਪਹਿਰ ਹੋਵੇ ਪਰਵਾਨ।
ਜਦੋਂ ਤੁਰਕਾਂ ਦੇ ਘਰ ਵੜਦਾ ਹਿਸਾਬ ਕਿਤਾਬ ਦੇਣ ਵਾਸਤੇ ਉਸ ਵੇਲੇ ਨੀਲੇ ਵਸਤਰ ਪਹਿਨ ਲੈਂਦਾ ਕਿਉਂਕਿ ਤੁਰਕਾਂ ਦੇ ਅੰਦਰ ਸਾਧ ਸੰਗਤ ਵੜਨ ਨਹੀਂ ਸਨ ਦਿੰਦੇ। ਉਸ ਵੇਲੇ ਹਿੰਦੂਆਂ ਨੂੰ ਕਹਿੰਦੇ ਸਨ ਕਿਸੇ ਨੇ ਵੀ ਫਰਿਆਦ ਕਰਨੀ ਤੇ ਨੀਲੇ ਵਸਤਰ ਪਹਿਨ ਕੇ ਆਵੇ ਪਹਿਲਾਂ। ਕਹਿੰਦੇ ਨੇ ਉਹ ਆਪਣਾ ਧਰਮ ਤੂੰ ਤਿਆਗ ਹੀ ਦਿੱਤਾ ਹੈ। ਗੁਲਾਮੀ ਦੀਆਂ ਤਿੰਨ ਨਿਸ਼ਾਨੀਆਂ ਸਾਧ ਸੰਗਤ ਵਿਦਵਾਨਾਂ ਨੇ ਮੰਨੀਆਂ। ਕਹਿੰਦੇ ਨੇ ਜਦੋਂ ਕੋਈ ਕਿਸੇ ਦੀ ਬੋਲੀ ਅਪਣਾ ਲਵੇ, ਕਿਸੇ ਦੇ ਕੱਪੜੇ ਪਹਿਨਣੇ ਸ਼ੁਰੂ ਕਰ ਦੇਵੇ ਤੇ ਖਾਣਾ ਵੀ ਕਿਸੇ ਦਾ ਹੀ ਖਾਵੇ, ਉਦੋਂ ਸਮਝ ਲਓ ਸਾਧ ਸੰਗਤ ਉਹਨੇ ਤਨੋਂ ਮਨੋਂ ਗੁਲਾਮੀ ਕਬੂਲ ਕਰ ਲਈ ਹੈ। ਆਪਣਾ ਭੋਜਨ ਪ੍ਰਸ਼ਾਦਾ ਜਿਹੜੀ ਉਹਦੀ ਆਪਣੀ ਰੀਤੀ ਵੱਡਿਆਂ ਦੀ ਉਹ ਛੱਡ ਦੇਵੇ, ਆਪਣੇ ਵੱਡਿਆਂ ਦੇ ਵਸਤਰ ਪਹਿਨਣੇ ਵੀ ਛੱਡ ਦੇਵੇ, ਜਿਹੜਾ ਆਪਣੇ ਧਰਮ ਦਾ ਰਿਵਾਜ ਹੈ ਉਹ ਵੀ ਤਿਆਗ ਦੇਵੇ, ਕਿਸੇ ਹੋਰ ਦੀ ਬੋਲੀ ਅਪਣਾਵੇ, ਕਿਸੇ ਦਾ ਹੀ ਖਾਣਾ ਖਾਵੇ, ਕਿਸੇ ਦੇ ਕੱਪੜੇ ਪਹਿਨੇ। ਤੇ ਕਹਿੰਦੇ ਨੇ ਜਾਣ ਲਓ ਵੀ ਹੁਣ ਬੰਦੇ ਨੇ ਹੱਸ ਕੇ ਗੁਲਾਮੀ ਕਬੂਲ ਕਰ ਲਈ। ਮਹਾਰਾਜ ਕਹਿੰਦੇ ਨੇ ਤੂੰ ਤੇ ਗੁਲਾਮ ਹੈ ਗੁਲਾਮ, ਉਹਨਾਂ ਨੂੰ ਮਿਲ ਜਾਣ ਲੱਗਾ ਨੀਲੇ ਵਸਤਰ ਪਾ ਲੈਣਾ, ਹੁਣ ਧੋਤੀ ਬੰਨੀ ਫਿਰਦਾ ਤਿਲਕ ਲਾਇਆ ਹੋਇਆ ਹੈ।
ਪੂਜਾ ਹੈ ਪੁਰਾਣ
ਮਲੇਸ਼ਾ ਦਾ ਧਾਨ ਖਾ ਖਾ ਕੇ ਤੇਰੀ ਮੱਤ ਮਾਰੀ ਗਈ ਹੈ ਤੇ ਓਦਾਂ ਤੂੰ ਪੁਰਾਣਾ ਦਾ ਪਾਠ ਕਰਦਾ ਪੂਜਾ ਕਰਦਾ ਠਾਕਰਾਂ ਦੀ।
ਪਾਠਾ ਕਾ ਕੋਠਾ ਬੱਕਰਾ ਖਾਣਾ।
ਮਹਾਰਾਜ ਕਹਿੰਦੇ ਨੇ ਉਹ ਬੱਕਰਾ ਖਾਣਾ ਉਹਨਾਂ ਦੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹਨੂੰ ਉਹ ਹਲਾਲ ਕਹਿੰਦੇ ਨੇ। ਅਸਲ ਵਿੱਚ ਪਾਠਾ ਉਹ ਹੁੰਦਾ ਜਿਹੜਾ ਖਾਣ ਯੋਗ ਨਾ ਹੋਵੇ। ਕਹਿੰਦੇ ਨਾ ਖਾਣ ਯੋਗ ਚੀਜ਼ਾਂ ਵੀ ਖਾਈ ਜਾਂਦਾ ਲਾਲਚ ਵਿੱਚ ਆਣ ਕੇ ਤੂੰ।
ਚੌਕੇ ਉੱਪਰ ਕਿਸੇ ਨਾ ਜਾਣਾ।
ਉਹਦਾ ਰੌਲਾ ਪਾਉਣਾ ਵੀ ਸਾਡੇ ਚੌਕੇ ਦੇ ਲਾਗੋ ਦੀ ਵੇਖੋ ਕਿਤੇ ਕੋਈ ਲੰਘ ਨਾ ਜਾਵੇ, ਅਸੀਂ ਪਿੱਟੇ ਜਾਵਾਂਗੇ।
ਦੇਖ ਚੌਕਾ ਕੱਢੀ ਕਾਰ।
ਉਵੇਂ ਚੌਕੇ ਨੂੰ ਗੋਬਰ ਦੇ ਗੋਹੇ ਨਾਲ ਲਿਪ ਕੇ ਤੇ ਤੁਸੀਂ ਕਾਰ ਕੱਢ ਲੈਂਦੇ, ਇੱਕ ਲਕੀਰ ਖਿੱਚ ਦਿੰਦੇ ਜੇ ਇਸ ਲਕੀਰ ਦੇ ਅੰਦਰ ਕੋਈ ਨਾ ਆਵੇ।
ਉੱਪਰ ਆਏ ਬੈਠੇ ਕੂੜਿਆਰ।
ਸਭ ਤੋਂ ਵੱਡਾ ਝੂਠਾ ਤੇ ਤੂੰ ਚੌਂਕੇ ਵਿੱਚ ਵੜ ਜਾਣਾ, ਦੱਸ ਚੌਂਕਾ ਚੌਂਕਾ ਸੁੱਚਾ ਤੇਰਾ ਕਿਵੇਂ ਰਹਿ ਗਿਆ ਫਿਰ।
ਮਤ ਪਿੱਟਾ ਵੇ ਮਤ ਪਿੱਟਾ।
ਉਹਦਾ ਰੌਲਾ ਪਾਉਂਦੇ ਜੇ ਅਸੀਂ ਪਿੱਟੇ ਨਾ ਜਾਈਏ, ਕਿਤੇ ਪਿੱਟੇ ਨਾ ਜਾਈਏ, ਕੋਈ ਸ਼ੂਦਰ ਮੱਥੇ ਨਾ ਲੱਗ ਜਾਵੇ।
ਅੰਨ ਸਾਡਾ
ਜੇ ਕੋਈ ਹੋਰ ਲੰਘ ਗਿਆ ਕੋਲ ਦੀ ਸ਼ੂਦਰ ਜਾਂ ਦੂਸਰਾ ਬੰਦਾ ਇਸ਼ਨਾਨ ਕੀਤੇ ਤੋਂ ਬਿਨਾਂ, ਤੇ ਕਹਿੰਦੇ ਜੇ ਅੰਨ ਸਾਡਾ ਪਵਿੱਤਰ ਹੋ ਗਿਆ ਖਾਣ ਦੇ ਯੋਗ ਨਹੀਂ ਰਿਹਾ, ਇਹ ਤਾਂ
ਤਨ ਫਿੱਟਾ ਫੇੜ ਕਰੇ ਨਾ।
ਮਹਾਰਾਜ ਕਹਿੰਦੇ ਨੇ ਬਸ ਇਹ ਤੁਹਾਡੇ ਤਨ ਫਿੱਟੇ ਨੇ, ਸਭ ਪਖੰਡ ਕਰਦੇ ਹੋ ਤੁਸੀਂ।
ਮਨ ਝੂਠੇ ਚੁਲੀ ਭਰੇ ਨਾ।
ਹਜ਼ੂਰ ਜੀ ਦੇ ਮਨ ਤੁਹਾਡੇ ਮੈਲੇ ਨੇ, ਮਨ ਝੂਠੇ ਹੋਏ ਪਏ ਨੇ ਪਾਪਾਂ ਦੀ ਜ਼ੁਲਮਾਂ ਦੀ ਮੈਲ ਦੇ ਨਾਲ, ਤੇ ਉਵੇਂ ਮੂੰਹ ਤੋਂ ਚੂਲੀਆਂ ਕਰਦੇ ਜੇ ਪਾਣੀ ਦੀਆਂ ਵਾਰ ਵਾਰ, ਮੂੰਹ ਦੀ ਚੂਲੀ ਨਾਲ ਮਨ ਨੇ ਤਾਂ ਨੀ ਸੁੱਚੇ ਹੋ ਜਾਣਾ।
ਓ ਨਾਨਕ ਸੱਚ ਧਿਆਈ ਹੈ।
ਹਜ਼ੂਰ ਕਹਿੰਦੇ ਨੇ ਭਾਈ ਸੱਚ ਦਾ ਪੱਲਾ ਫੜੋ, ਸੱਚ ਦਾ ਪਰਮੇਸ਼ਵਰ ਦਾ ਨਾਮ ਧਿਆਇਆ ਕਰੋ।
ਸੁੱਚ ਹੋਵੇ ਤਾਂ ਸੱਚ ਪਾਈ ਹੈ।
ਮਨ ਨੂੰ ਜੇ ਸੁੱਚਾ ਕਰਨਾ ਤੇ ਪਰਮੇਸ਼ਵਰ ਦਾ ਨਾਮ ਧਿਆਓ, ਪਰਮੇਸ਼ਵਰ ਦਾ ਨਾਮ ਜਪੋਗੇ ਮਨ ਸੁੱਚਾ ਹੋਵੇਗਾ, ਮਨ ਸੁੱਚਾ ਹੋਵੇਗਾ ਸੱਚ ਦੀ ਪ੍ਰਾਪਤੀ ਤਾਂ ਹੋਵੇਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸਲੋਕ ਉਚਾਰਿਆ ਉਸ ਵੇਲੇ ਵੇਈ ਨਦੀ ਦੇ ਕਿਨਾਰੇ ਤੇ।
ਜੋ ਪਏ ਸੁਣ ਸਤਿਗੁਰ ਤੇ ਤਰਕ ਸਮੇਤਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਤੇ ਉਚਾਰਿਆ ਹੋਇਆ ਸਲੋਕ ਜਿਸ ਵੇਲੇ ਉਸ ਖੱਤਰੀ ਨੇ ਸੁਣਿਆ ਤਾਂ
ਪਰਿਓ ਚਰਨ ਖੱਤਰੀ ਚੇਤ ਚੇਤਾ।
ਉਸ ਵੇਲੇ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ, ਕਿਉਂਕਿ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਨੇ ਸਾਧ ਸੰਗਤ ਕਿਸੇ ਨੂੰ ਸੰਬੋਧਨ ਕੀਤਾ, ਉਹਦੇ ਬੰਧਨ ਕੱਟ ਦਿੱਤੇ, ਉਹਦੇ ਅੰਦਰੋਂ ਗਿਆਨ ਦੂਰ ਕਰ ਦਿੱਤਾ, ਉਹਨੂੰ ਸਿੱਧੇ ਰਸਤੇ ਤੇ ਪਾ ਦਿੱਤਾ, ਉਹਦਾ ਭਲਾ ਹੀ ਕੀਤਾ ਮਹਾਰਾਜ ਨੇ। ਜਦੋਂ ਸ਼ਬਦ ਉਚਾਰਿਆ ਉਹਨੇ ਸੁਣਿਆ, ਆਪਣੀ ਕਰਤੂਤ ਅੰਦਰ ਝਾਤੀ ਮਾਰੀ, ਆਣ ਕੇ ਮਹਾਰਾਜ ਦੇ ਚਰਨੀ ਪੈ ਗਿਆ ਹੈ।
ਮੈਂ ਭੂਲੋ ਤੁਮ ਮਾਰਗ ਪਾਇਓ।
ਹੱਥ ਜੋੜ ਕੇ ਮੱਥਾ ਦੇ ਕੇ ਕਹਿਣ ਲੱਗਾ ਧੰਨ ਗੁਰੂ ਨਾਨਕ ਦੇਵ ਮਹਾਰਾਜ, ਮੈਂ ਭੁੱਲ ਗਿਆ ਸਾਂ ਭੁੱਲ ਗਿਆ ਸਾਂ, ਤੁਸੀਂ ਸਿੱਧੇ ਰਸਤੇ ਪਾ ਦਿੱਤਾ, ਮੇਰਾ ਜਨਮ ਸਵਾਰ ਦਿੱਤਾ, ਭਲਾ ਕਰ ਦਿੱਤਾ ਸੱਚੇ ਪਾਤਸ਼ਾਹ ਜੀ।
ਧੰਨ ਲਾਲਚ ਤੇ ਚਿੱਤ ਗਰਮਾਇਓ।
ਮਹਾਰਾਜ ਧੰਨ ਦਾ ਲਾਲਚ ਬੜਾ ਬੁਰਾ ਹੁੰਦਾ, ਇਸ ਧੰਨ ਦੇ ਲਾਲਚ ਵਿੱਚ ਆਣ ਕੇ ਮੇਰਾ ਚਿੱਤ ਭਰਮ ਗਿਆ ਸੀ।
ਫੇਰ ਕਿਰਪਾ ਕਰ ਨਾਮ ਦ੍ਰਿੜਾਵਾ।
ਮਹਾਰਾਜ ਤੁਸੀਂ ਕਿਰਪਾ ਕੀਤੀ, ਹੁਣ ਮੈਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ ਜੀ।
ਕਰੋ ਕਸ਼ਟ ਤੇ ਮੋਹ ਨਸਾਵਾ।
ਮਹਾਰਾਜ ਹੁਣ ਮੇਰੇ ਕਸ਼ਟ ਤੁਸਾਂ ਦੂਰ ਕਰ ਦਿੱਤੇ, ਮੇਰੇ ਅੰਦਰੋਂ ਮੋਹ ਚਲੇ ਗਿਆ, ਹੁਣ ਮੋਹ ਦਾ ਤੰਦ ਟੁੱਟ ਗਿਆ ਹੈ ਜੀ।
ਬਾਹਰ ਗਏ ਉਦਿਆਨ ਮਝਾਰਾ,
ਕਿਉਂ ਮਹਾਰਾਜ? ਉਹਦੇ ਉੱਤੇ ਕਿਰਪਾ ਕਰਕੇ ਫਿਰ ਉਜਾੜਾਂ ਵਾਲੇ ਪਾਸੇ ਨੂੰ ਚਲੇ ਗਏ। ਉੱਠ ਕੇ
ਤੈ ਜਗ ਗੁਰ ਕਰਤਾਰਾ,
ਜਗ ਦੇ ਗੁਰੂ ਕਰਤਾਰ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਉਜਾੜ ਵਾਲੀ ਥਾਂ ਤੇ ਜਾ ਕੇ ਬੈਠ ਗਏ ਹਨ।
ਦੋਹਰਾ ਪੁਨ ਪੁਰ ਵਰੇ ਨਾ ਆਏ ਕਹਿ ਬਾਹਰ ਬਸਰ ਰਹਿਣ।
ਉਸ ਦਿਨ ਤੋਂ ਬਾਅਦ ਕਹਿੰਦੇ ਕਿੰਨਾ ਸਮਾਂ ਫੇਰ ਨੀ ਮਹਾਰਾਜ ਸੱਚੇ ਪਾਤਸ਼ਾਹ ਪਿੰਡ ਵਿੱਚ ਵੜੇ, ਦਿਨ ਰਾਤ ਬਾਹਰ ਹੀ ਬੈਠੇ ਰਹਿੰਦੇ ਹਨ।
ਸਮਾਂ ਬਿਤਾਵੇ ਸਤਿਗੁਰੂ ਸ੍ਰੀ ਅੰਗਦ ਸੁਣ ਬੈਨ।
ਭਾਈ ਬਾਲਾ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਸੁਣੋ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਇਸ ਤਰ੍ਹਾਂ ਮਹਾਰਾਜ ਆਪਣਾ ਸਮਾਂ ਬਾਹਰ ਬਿਤਾਉਣ ਲੱਗ ਪਏ ਹਨ।
ਬਾਲਾ ਵਰਨਤ ਬਹੁਰੂ ਮੂਲਾ,
ਫਿਰ ਭਾਈ ਬਾਲਾ ਜੀ ਸੁਣਾਉਂਦੇ ਨੇ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੁਣੋ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ।
ਲਗਤ ਨਾ ਫੇਰ ਭਰਮ ਮੈਂ ਭੁੱਲਾ,
ਕਹਿਣ ਲੱਗੇ ਮਹਾਰਾਜ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਸਤਿਗੁਰੂ ਜੀ ਦੇ ਭੇਦ ਨੂੰ ਸਮਝ ਨਾ ਸਕੇ, ਭਰਮ ਵਿੱਚ ਪਏ ਹੋਏ ਹਨ।
ਪਇਓ ਤਿਆਰ ਚਲਨ ਨਿਜ ਨਗਰਾ,
ਫਿਰ ਇਉਂ ਸਾਧ ਸੰਗਤ ਖਾਪ ਖਪਾ ਕਰਕੇ ਕਹਿੰਦੇ ਨੇ ਇੱਕ ਦਿਨ ਫਿਰ ਬਾਬਾ ਮੂਲ ਚੰਦ ਜੀ ਆਪਣੇ ਨਗਰ ਵਾਪਸ ਜਾਣ ਲਈ ਤਿਆਰ ਹੋ ਗਏ।
ਸੰਭਾਰਨ ਕਾਰਜ ਸਗਰਾ,
ਕਹਿੰਦੇ ਨੇ ਕਿਉਂਕਿ ਉਹਨਾਂ ਦਾ ਪਿੱਛੇ ਆਪਣਾ ਵੀ ਕੰਮ ਵਾਹਵਾ ਸੀ, ਪਟਵਾਰ ਦਾ ਹੀ ਕੰਮ ਕਰਦੇ ਸਨ, ਆਪਣੇ ਕੰਮ ਨੂੰ ਛੱਡ ਕੇ ਆਏ ਸਨ ਮਹਾਰਾਜ ਨੂੰ ਸਮਝਾਉਣ, ਪਰ ਜਦੋਂ ਨਾ ਗੱਲ ਬਣੀ ਤਾਂ ਵਾਪਸ ਲੱਗੇ ਹਨ ਮੁੜਨ।
ਆਨਣ ਸੋ ਇਹੋ ਗਿਰਾਓ ਚਾਰੇ,
ਤੁਰ ਲੱਗਿਆ ਮਹਾਰਾਜ ਦੇ ਸਹੁਰਾ ਸਾਹਿਬ ਨੇ ਆਪਣੀ ਪੁੱਤਰੀ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕੀਤਾ ਹੈ।
ਸੁਲੱਖਣੀ ਸੁਦਾ ਮਾਰੇ,
ਕਹਿਣ ਲੱਗੇ ਸੁਣ ਧੀਏ ਮੈਂ ਤੇਰੇ ਤਾਂ ਹੀ ਕਹਿੰਦਾ
ਹਾਂ, ਆਪਣਾ ਤੋਰ ਕਸ ਕਾਜਾ,
ਕਹਿਣ ਲੱਗੇ ਹੁਣ ਤੇਰੇ ਲਈ ਇਸ ਸੁਲਤਾਨਪੁਰ ਵਿੱਚ ਕੋਈ ਕੰਮ ਬਾਕੀ ਨਹੀਂ ਬਚਿਆ ਹੈ।
ਫਕੀਰ ਤਜ ਲਾਜਾ,
ਉਹਦੇ ਤੇਰੇ ਪਤੀ ਨੇ ਤੇ ਸੰਸਾਰ ਦੀ ਲਾਜ ਸ਼ਰਮ ਛੱਡ ਹੀ ਦਿੱਤੀ, ਉਹ ਤੇ ਫਕੀਰ ਬਣ ਗਿਆ ਹੁਣ।
ਆਪਣਾ ਕਵਨ ਕਰੇ ਨਿਰਵਹਿਵਾ,
ਤੇ ਹੁਣ ਉਹਦੇ ਤੋਂ ਬਿਨਾਂ ਤੂੰ ਇੱਥੇ ਰਹਿ ਕੇ ਕਿਵੇਂ ਆਪਣਾ ਨਿਰਵਾਹ ਕਰੇਂਗੀ, ਕਿਵੇਂ ਆਪਣੇ ਦਿਨ ਬਤੀਤ ਕਰੇਂਗੀ।
ਕਵਨ ਚਲੋ ਮੁਝ ਹੋਵੇ ਸੁਖ ਤਹਿਵਾ,
ਇਸ ਕਰਕੇ ਤੂੰ ਹੀ ਤਿਆਰੀ ਕਰ, ਮੇਰੇ ਨਾਲ ਹੀ ਚੱਲ ਮੇਰੇ ਘਰ, ਉੱਥੇ ਤੂੰ ਸਾਡੀਆਂ ਅੱਖਾਂ ਸਾਹਮਣੇ ਰਹੇਂਗੀ ਤੇ ਸਾਨੂੰ ਸੁਖ ਮਿਲੇਗਾ।
ਕਰਮ ਮੰਦ ਹੈ ਸੁਦਾ ਤੁਮਾਰੇ,
ਦੁਖੀ ਜੇ ਹੋ ਕੇ ਬਾਬਾ ਮੂਲ ਚੰਦ ਕਹਿਣ ਲੱਗੇ ਤੇਰੇ ਭਾਗ ਮਾੜੇ ਹਨ,
ਪਰ ਉਜਰਿਓ ਇਹ ਹਾਲ ਪਧਾਰੇ,
ਇਹ ਤੇਰਾ ਪਤੀ ਘਰ ਉਜਾੜੂ ਤੈਨੂੰ ਮਿਲ ਪਿਆ, ਇਹ ਹਾਲ ਬਣ ਗਿਆ ਤੇਰਾ ਆਪਣੇ ਪਤੀ ਦੇ ਹੁੰਦਿਆਂ ਹੀ।
ਦੋਹਰਾ ਪੰਥ ਨਾਨਕੀ ਬਦਨ ਤੇ ਇਉਂ ਨਾ ਬਣੇ ਇਹ ਬਾਤ,
ਜਦੋਂ ਸਾਡੇ ਮਾਤਾ ਸੁਲੱਖਣੀ ਜੀ ਨੂੰ ਬਾਬਾ ਮੂਲ ਚੰਦ ਜੀ ਨੇ ਤੁਰਨ ਲਈ ਆਖਿਆ ਤੇ ਬੇਬੇ ਨਾਨਕ ਜੀ ਛੇਤੀ ਛੇਤੀ ਅੱਗੇ ਹੋ ਗਏ, ਕਹਿਣ ਲੱਗੇ ਨਹੀਂ ਨਹੀਂ ਇਹ ਨਹੀਂ ਗੱਲ ਬਣ ਸਕਦੀ।
ਕਿਉਂ ਪਰਜਾਈ ਕੋ ਅਵੇ ਜਾਣ ਦਿਓ ਸੰਗ ਤਾਤ,
ਕਹਿੰਦੇ ਨੇ ਤੁਹਾਨੂੰ ਤੁਹਾਡੇ ਨਾਲ ਕਿਵੇਂ ਮੈਂ ਆਪਣੀ ਭਰਜਾਈ ਨੂੰ ਜਾਣ ਦੇਵਾਂਗੀ, ਨਹੀਂ ਜਾਣ ਦੇਵਾਂਗੀ ਮੈਂ ਇਹਨਾਂ ਨੂੰ ਤੁਹਾਡੇ ਨਾਲ।
ਚੌਪਏ ਇੱਕ ਤੋਂ ਕਰੀ ਭਰਾਤ ਗਤ ਐਸੇ,
ਬੇਬੇ ਨਾਨਕ ਜੀ ਕਹਿੰਦੇ ਨੇ ਇੱਕ ਤੇ ਸਾਡੇ ਭਰਾ ਨੇ ਊ ਕਰ ਦਿੱਤਾ ਹੈ ਕੌਤਕ,
ਜਾਤ ਭਰਜਾਈ ਤੈਸੇ,
ਦੂਸਰਾ ਜੇ ਭਰਜਾਈ ਵੀ ਘਰੋਂ ਚਲੀ ਜਾਵੇਗੀ ਤਾਂ
ਔਰ ਮੈਂ ਧੀਰਜ ਧਾਰਾਂ,
ਤੇ ਮੈਂ ਕਿਵੇਂ ਧੀਰਜ ਧਰਾਂਗੀ, ਦੱਸੋ ਮੈਂ ਕਿਹਨੂੰ ਵੇਖ ਕੇ ਆਪਣੇ ਨੇਤਰਾਂ ਨੂੰ ਠੰਡ ਪਾਵਾਂਗੀ।
ਨਿਜਮਨ ਪਰਚਾ ਇਹ ਸੰਗ ਕਰ,
ਹੁਣ ਤਾਂ ਮੈਂ ਭਰਾ ਦੇ ਭਰਜਾਈ ਦੇ ਬੱਚਿਆਂ ਨਾਲ ਆਪਣਾ ਚਿੱਤ ਪਰਚਾ ਲੈਣੀ ਆ, ਜਦੋਂ ਤੁਸੀਂ ਇਹਨਾਂ ਨੂੰ ਲੈ ਜਾਵੋਗੇ ਤੇ ਦੱਸੋ ਫਿਰ ਮੈਂ ਆਪਣਾ ਚਿੱਤ ਕਿਵੇਂ ਪਰਚਾਵਾਂਗੀ।
ਚੰਦੋ ਰਾਣੀ ਬੈਨ ਅਲਾਏ,
ਬੇਬੇ ਨਾਨਕੀ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਦੀ ਸੱਸ ਬੀਬੀ ਚੰਦੋ ਰਾਣੀ ਊ ਲੱਗੀ ਬੋਲਣ,
ਇਹ ਅਵਲੰਬ ਰਹਿ ਇਹ ਜਾਏ,
ਕਹਿਣ ਲੱਗੇ ਤੂੰ ਆਪ ਹੀ ਸਿਆਣੀ ਆ, ਦੱਸ ਕਿਸ ਦੇ ਆਸਰੇ ਤੇ ਛੱਡ ਕੇ ਜਾਈਏ ਅਸੀਂ ਆਪਣੇ ਦੋਹਤਿਆਂ ਨੂੰ ਆਪਣੀ ਧੀ ਨੂੰ।
ਏਕੋ ਭਰਤਾ ਭਇਓ ਫਕੀਰਾ,
ਕਹਿੰਦੇ ਨੇ ਜਿਸ ਇਸਤਰੀ ਦਾ ਪਤੀ ਘਰ ਛੱਡ ਕੇ ਫਕੀਰ ਬਣ ਗਿਆ ਹੋਵੇ,
ਧੀਰ ਕਿਉਂ ਭਈ ਅਧੀਰਾ,
ਕਹਿੰਦੇ ਨੇ ਦੱਸੋ ਕਿਵੇਂ ਧੀਰਜ ਧਾਰਨ ਕਰੇ, ਉਹਨੇ ਤੇ ਧੀਰਜ ਛੱਡਣਾ ਹੀ ਹੋਇਆ ਨਾ ਫਿਰ ਜਿਸ ਦਾ ਪਤੀ ਸਾਧੂ ਬਣਿਆ ਫਿਰਦਾ ਹੈ।
ਇਹ ਤਾਂ ਰਹਿਣ ਬਣੇ ਨਹਿ ਏਕੋ,
ਇਸ ਕਰਕੇ ਸਾਡੀ ਲੜਕੀ ਦਾ ਹੁਣ ਇਸ ਥਾਂ ਤੇ ਸੁਲਤਾਨਪੁਰ ਵਿੱਚ ਰਹਿਣਾ ਬਿਲਕੁਲ ਨਹੀਂ ਬਣਦਾ ਹੈ।
ਨਿਵਟਣਾ ਸਾਸ ਸਸੁਰ ਘਰ ਜੇ ਕੋ,
ਕਹਿੰਦੇ ਨੇ ਜੇ ਸੱਸ ਸਹੁਰੇ ਦਾ ਘਰ ਵੀ ਸੁਲਤਾਨਪੁਰ ਹੁੰਦਾ ਚਲੋ ਅਸੀਂ ਉਹਨਾਂ ਦੇ ਆਸਰੇ ਛੱਡ ਜਾਂਦੇ, ਪਰ ਹੁਣ ਇਹਨੂੰ ਕਿਵੇਂ ਛੱਡ ਕੇ ਜਾਈਏ।
ਘਰ ਕੇ ਖਰਚ ਆਨਕ ਬੈਦ ਗਈ,
ਕਹਿੰਦੇ ਨੇ ਘਰਾਂ ਦੇ ਬਹੁਤ ਜ਼ਿਆਦਾ ਖਰਚ ਹੁੰਦੇ ਨੇ ਤੇ ਹੁਣ ਇਸ ਦੇ ਦੋ ਪੁੱਤਰ ਵੀ ਹਨ ਇਹਦੇ ਨਾਲ,
ਤੂੰ ਬਿਨਾਂ ਕੋ ਸਾਰ ਨਾ ਲਈ,
ਬਹੁਤ ਜ਼ਿਆਦਾ ਦਾ ਕੋਈ ਪ੍ਰੇਮੀ ਹੋਵੇ ਤੇ ਉਹ ਤਾਂ ਸਾਰ ਪੁੱਛਦਾ ਨਹੀਂ ਤੇ ਔਖੇ ਵੇਲੇ ਕੋਈ ਬਾਤ ਨਹੀਂ ਪੁੱਛਦਾ ਹੁੰਦਾ ਕਿਸੇ ਦੀ।
ਐ ਆਤਮਜ ਬੈਸ ਲਾਗ ਹਿਰਦੇ ਨਾ ਸੁਧ ਤੈਨ ਕੋਏ।
ਇਹ ਜਿਹੜੇ ਮੇਰੇ ਦੋਹਤੇ ਨੇ ਇਹਨਾਂ ਦੀ ਉਮਰ ਵੀ ਅਜੇ ਦੋਵਾਂ ਦੀ ਛੋਟੀ ਆ ਬਾਬਾ ਸ੍ਰੀ ਚੰਦ ਲਕਸ਼ਮੀ ਦਾਸ ਦੀ, ਇਹਨਾਂ ਨੂੰ ਕੋਈ ਅਜੇ ਤੱਕ ਖਬਰ ਸੁਧ ਨਹੀਂ ਹੈ ਇੰਨੀ।
ਪਿਤਾ ਨਾ ਆਣ ਦੁਲਾਰ ਹੀ ਤੇ ਅਨਾਥ ਸਮ ਸੋਏ।
ਜਿਹੜੇ ਪਿਤਾ ਦੇ ਇਹਨਾਂ ਨੂੰ ਕੋਈ ਪਿਆਰ ਨੀ ਕਰਦਾ, ਕੋਈ ਦੁਲਾਰ ਨੀ ਕਰਦਾ, ਆਪਣੇ ਪਿਤਾ ਦੇ ਹੁੰਦਿਆਂ ਹੀ ਅਨਾਥਾਂ ਵਾਂਗ ਤੁਰੇ ਫਿਰਦੇ ਨੇ ਵਿਚਾਰੇ।
ਸੋਈ ਕੇ ਆਧਾਰ ਇਹ ਦੋ ਬਾਲਕ।
ਦੱਸ ਇਹਨਾਂ ਦੋਵਾਂ ਬੱਚਿਆਂ ਨੂੰ ਕਿਸ ਦੇ ਆਸਰੇ ਉੱਤੇ ਅਸੀਂ ਛੱਡ ਦੇਈਏ।
ਅਨੁਗਰ ਚੱਲ ਹੋਇਆ ਹੈ ਪ੍ਰਤ ਬਾਲਕ।
ਇਹਨਾਂ ਦੇ ਪਿਤਾ ਨੇ ਤੇ ਤਿਆਗ ਦਿੱਤਾ ਸਾਨੂੰ, ਤੇ ਨਾ ਇਹ ਦੁਪਰ ਆ ਰਹੇ ਸਾਡੇ ਕੋਲ ਜਾਣਗੇ, ਮੇਰੇ ਕੋਲ ਰਹਿਣਗੇ, ਮੈਂ ਆਪਣੇ ਦੋਹਤਿਆਂ ਨੂੰ ਪਾਲ ਲਵਾਂਗੀ ਬੜੇ ਪ੍ਰੇਮ ਨਾਲ।
ਸੰਵਾਰ ਕਰੇ
ਕਮਾਏ। ਚਲੋ ਅੱਜ ਨਿਆਣੇ ਨੇ, ਕੱਲ ਨੂੰ ਸਿਆਣੇ ਹੋਣਗੇ, ਕਮਾਈ ਲੱਗ ਪੈਣਗੇ ਕਰਨ, ਆਪਣੀ ਸੁਰਤ ਸੰਭਾਲਣਗੇ ਜਿਸ ਵੇਲੇ।
ਅਨਕ ਬਿਦ ਸੁਖ ਨਿਜ ਮਾਏ।
ਇਹ ਵੱਡੇ ਹੋ ਕੇ ਕਮਾਈ ਕਰਨਗੇ, ਫਿਰ ਆਪਣੀ ਮਾਤਾ ਨੂੰ ਸੁਖ ਦੇਣਗੇ ਆਪੇ ਹੀ।
ਬਣੇ ਨਾਨਕੀ ਮਾਸੀ ਸੁਣੀਏ।
ਫਿਰ ਹੱਥ ਜੋੜ ਕੇ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ, ਨਹੀਂ ਨਹੀਂ ਮਾਸੀ ਜੀ, ਇੱਕ ਮੇਰੀ ਗੱਲ ਸੁਣ ਲਓ ਤੁਸੀਂ।
ਤੂੰ ਸਿਆਣੀ ਨਿਜ ਮਨ ਮੈਂ ਗੁਣੀਏ।
ਇਹ ਮਾਸੀ ਤੂੰ ਤੇ ਸਿਆਣੀ ਆ ਨਾ, ਤੂੰ ਆਪਣੇ ਮਨ ਵਿੱਚ ਰਤੀ ਕੇ ਵਿਚਾਰ ਕਰ।
ਭਰਾਤਾ ਪਰਮੇਸ਼ਰ ਸਮ ਰੂਪਾ।
ਇਹ ਮੇਰਾ ਭਰਾ ਤੇ ਪਰਮੇਸ਼ਰ ਦਾ ਹੀ ਰੂਪ ਹੈ, ਜਾਣ ਲੈ ਤੂੰ।
ਇਹਦੇ ਕਰਤਵ ਜਗਤਿਆਂ ਰੂਪਾ।
ਕਿਉਂਕਿ ਇਹਦੇ ਕਰਤਵ ਦੁਨੀਆਂ ਨਾਲੋਂ ਵੱਖਰੇ ਹੀ ਨੇ, ਸਦਾ ਹੀ ਇਹ ਵੱਖਰੇ ਦੁਨੀਆਂ ਨਾਲੋਂ ਕੌਤਕ ਕਰਦਾ ਹੈ।
ਮਾਨਵ ਤੇ ਨਾ ਕਰਮ ਹੈ ਐਸੇ।
ਇਹ ਸਧਾਰਨ ਮਨੁੱਖਾਂ ਦੇ ਇੱਦਾਂ ਦੇ ਕਰਮ ਨਹੀਂ ਹੁੰਦੇ ਜਿਵੇਂ ਦੇ ਮੇਰੇ ਵੀਰ ਦੇ ਹਨ।
ਅਲੌਕਿਕ ਬਾਹੋ ਵਿਦ ਜੈਸੇ।
ਅਲੌਕਿਕ ਹੀ ਕੌਤਕਾਂ ਨੂੰ ਕਰਦਾ, ਤੂੰ ਵੇਖਿਆ ਸੁਣਿਆ ਹੀ ਹੈ ਸਾਰਾ ਕੁਝ।
ਇਹ ਸੁਣ ਚੋ ਅਚੰਬਾ।
ਇਸ ਦੇ ਕੀਤੇ ਹੋਏ ਕੰਮਾਂ ਨੂੰ ਵੇਖ ਵੇਖ ਕੇ ਤੇ ਅਸੀਂ ਵੀ ਹੈਰਾਨ ਹੁੰਦੇ ਹਾਂ, ਬਹੁਤ ਅਸ਼ਚਰਜ ਕੌਤਕ ਕਰਦਾ ਇਹ ਤਾਂ।
ਬਹੁਤ ਮੋਹੇ ਨਾ ਉਚਰੋਂ ਦੰਬਾ।
ਬੇਬੇ ਨਾਨਕੀ ਜੀ ਨੇ ਆਖਿਆ, ਮਾਸੀ ਜੀ ਮੈਨੂੰ ਸੌਂ ਲੱਗੇ ਜੇ ਮੈਂ ਝੂਠ ਬੋਲਾਂ, ਮੇਰਾ ਵੀਰ ਕਰਤਾਰ ਸਰੂਪ ਹੈ, ਇਹਨੂੰ ਸਧਾਰਨ ਮਨੁੱਖ ਨਾ ਜਾਣੋ ਤੁਸੀਂ।
ਦੋਹਰਾ ਸਗਲ ਨਰਗ ਸਗਲ ਨਗਰ ਨਰ ਪਰਸ ਪਰ ਉਚਰਤ ਪੇ ਬਹੁ ਬਾਰ।
ਮੇਰੇ ਵੇਖ ਲਓ, ਜੇ ਮੇਰੇ ਤੇ ਯਕੀਨ ਨਹੀਂ, ਸਾਰੇ ਪਿੰਡ ਨੂੰ ਪੁੱਛ ਕੇ ਵੇਖ ਲਓ, ਸਾਰੇ ਸੁਲਤਾਨਪੁਰ ਦੇ ਲੋਕ ਵਾਰ ਵਾਰ ਇਹੋ ਹੀ ਗੱਲਾਂ ਕਰਦੇ ਹਨ।
ਦਰਬ ਦਰਬ ਖਰਚਣ ਕਰਨ ਟੋਟਾ ਹੋਵੇ ਅਪਾਰ।
ਉਹਨਾਂ ਨੂੰ ਜਾ ਕੇ ਪੁੱਛੋ ਵੀ ਕਿਵੇਂ ਇਹਨੇ ਧਨ ਖਰਚਿਆ ਸੀ ਜਦੋਂ ਮੋਦੀ ਦੀ ਕਾਰ ਕਰਦਾ ਸੀ, ਪਰ ਕਦੀ ਇਹਦੇ ਲੇਖੇ ਵਿੱਚ ਟੋਟ ਨਹੀਂ ਆਈ ਅਜੇ ਤੱਕ।
ਪਈ ਖੋਏ ਦਰਬ ਕੋ ਜਾਵੇ ਭਾਜੋ।
ਰੋਜ਼ ਕਹਿੰਦੇ ਸਨ ਇਹ ਧਨ ਲਟਾ ਲਟੂ ਕੇ ਇੱਕ ਦਿਨ ਭੱਜ ਜਾਵੇਗਾ ਚੋਰੀ ਚੋਰੀ।
ਜਦੋਂ ਗਹਿ ਖਾਨਨ ਸਿਰ ਤਾਜੋ।
ਜਾਂ ਫਿਰ ਇੱਥੋਂ ਦਾ ਰਾਜਾ ਦੌਲਤ ਖਾਨ ਇਹਨੂੰ ਫੜ ਕੇ ਕੈਦ ਕਰ ਲਵੇਗਾ, ਬੰਦ ਕਰ ਦੇਵੇਗਾ, ਕਿਵੇਂ ਧਨ ਉਜਾੜਦਾ ਉਸਦਾ ਮੋਦੀ ਖਾਨੇ ਵਿੱਚੋਂ।
ਇੱਕ ਆਣ ਕਹੇ ਹਮ ਪਾਸਾ।
ਬੇਬੇ ਨਾਨਕੀ ਜੀ ਕਹਿੰਦੇ ਨੇ ਕਈਆਂ ਨੇ ਆਣ ਕੇ ਸਾਨੂੰ ਵੀ ਡਰਾਇਆ ਸੀ ਵੀ ਇਹਦੇ ਨਾਲ ਨਾਲ ਤੁਸੀਂ ਵੀ ਫੜੇ ਜਾਵੋਗੇ।
ਉਹਨੇ ਬਲੂਕ ਮਨ ਤ੍ਰਾਸਾ।
ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਇੱਕ ਵਾਰੀ ਤਾਂ ਸਾਡੇ ਵੀ ਮਨ ਵਿੱਚ ਡਰ ਆ ਗਿਆ ਸੀ।
ਖਰਚੇ ਦਰਬ ਨਰੇਸ਼ ਸਮਾਨਾ।
ਜਿਹੜੇ ਲੋਕ ਕਹਿੰਦੇ ਸਨ ਵੀ ਏਦਾਂ ਦੇ ਰਾਜੇ ਮਹਾਰਾਜੇ ਵੀ ਨੀ ਧਨ ਖਰਚਦੇ ਰਸਤਾ ਲਟਾਉਂਦੇ ਜਿਵੇਂ ਇਹ ਲਟਾਉਂਦਾ ਹੈ ਦੁਕਾਨ ਤੇ ਬੈਠਾ ਹੋਇਆ।
ਅੱਜ ਨਾ ਕੋ ਪਿਆਨਾ।
ਅੱਜ ਤੱਕ ਕਹਿੰਦੇ ਇਹਦੇ ਕੋਲੋਂ ਕੋਈ ਵੀ ਲੋੜਵੰਦ ਖਾਲੀ ਨਹੀਂ ਮੁੜ ਕੇ ਗਿਆ ਹੈ।
ਖਾਨ ਨਿਜ ਲੇਖਾ ਜਾਵੇ।
ਪਰ ਪਤਾ ਉਦੋਂ ਲੱਗਦਾ ਸੀ ਜਦੋਂ ਦੌਲਤ ਖਾਨ ਲੇਖੇ ਵਾਸਤੇ ਇਹਨਾਂ ਨੂੰ ਸੱਦ ਕੇ ਲੇਖਾ ਕਰਦਾ ਸੀ। ਜਿੰਨੀ ਵਾਰ ਲੇਖਾ ਹੋਇਆ ਮੇਰੇ ਵੀਰ ਦੇ ਹੀ ਪੈਸੇ ਦੌਲਤ ਖਾਨ ਵੱਲੋਂ ਨਿਕਲੇ ਨੇ, ਕਦੀ ਲੈਣਾ ਨਹੀਂ ਸੀ ਦੌਲਤ ਖਾਨ ਇਹਨਾਂ ਕੋਲੋਂ ਇੱਕ ਆਨਾ ਵੇ।
ਹੁਣ ਵੀ ਮੈਂ ਬਾਸੁਰ ਤੀਨਾ।
ਤੇ ਫਿਰ ਕਹਿੰਦੇ ਉਦੋਂ ਅਗਲਾ ਕੌਤਕ ਵੇਖ ਲਓ, ਤਿੰਨ ਦਿਨ ਤੱਕ ਵੀ ਨਦੀ ਵਿੱਚ
ਖੋਜ ਮੈਂ ਕਾਹੂ ਚੀਨਾ।
ਮੇਰੇ ਵੀ ਨਦੀ ਵਿੱਚ ਚੁੱਭੀ ਮਾਰ ਕੇ ਤਿੰਨ ਦਿਨ ਗੁਪਤ ਰਹੇ ਨੇ, ਲੱਭ ਰਹੇ ਸਾਂ ਸਾਰੇ ਜਾਣੇ ਅਸੀਂ, ਪਰ ਇਹ ਨਹੀਂ ਸਨ ਲੱਭੇ।
ਆਨ ਦੁਕਾਨ ਹੈ ਸਰਵ ਲੁਟਾਏ।
ਇਹਨਾਂ ਦਿਨਾਂ ਬਾਅਦ ਅਚਾਨਕ ਹੀ ਪ੍ਰਗਟ ਹੋ ਕੇ ਸਾਰੀ ਦੁਕਾਨ ਆਣ ਕੇ ਲਟਾ ਦਿੱਤੀ ਸੀ ਇਹਨਾਂ ਨੇ।
ਰੂਟਤ ਤ੍ਰਿਪਤੇ ਟੋਟ ਨਾ ਆਏ।
ਕਹਿੰਦੇ ਕਦੀ ਵੀ ਟੋਟ ਨਹੀਂ ਸੀ ਆਈ ਇਹਨਾਂ ਦੇ ਖਜ਼ਾਨੇ ਵਿੱਚ, ਲੁੱਟਣ ਵਾਲੇ ਤ੍ਰਿਪਤ ਹੋ ਕੇ ਗਏ ਸਨ ਇਹਨਾਂ ਦੇ ਕੋਲੋਂ।
ਮਾਸੀ ਔਰ ਭਈ ਇਹ ਬਾਤਾਂ।
ਮਾਸੀ ਜੀ ਉਦੋਂ ਅਗਲਾ ਕੌਤਕ ਸੁਣੋ ਤੁਸੀਂ ਮੇਰੇ ਵੀਰ ਦਾ, ਅਚੰਭੇ ਵਾਲਾ ਜੋ ਹੈ।
ਜੋ ਗੁਣ ਸੀ ਤਾਂ ਸਭ ਤੁਮ ਬਖਿਆ
ਉਦੋਂ ਅਗਲਾ ਕੌਤਕ ਤੁਹਾਡੇ ਸਾਹਮਣੇ ਹੋਇਆ ਜੋ ਮਸੀਤ ਵਿੱਚ ਹੋਇਆ ਹੈ ਤੇ ਉਹਦਾ ਤੇ ਤੁਸੀਂ ਸਾਰਾ ਹਾਲ ਜਾਣਦੇ ਹੀ ਹੋ ਆਪ
ਨਾ ਐਸੀ ਤੇ ਨਰ ਮਾਏ
ਮਾਸੀ ਜੀ ਕਿਸੇ ਵੀ ਮਨੁੱਖ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਅਜੇ ਤੱਕ ਨਹੀਂ ਅਸੀਂ ਵੇਖੀ ਹੈ ਜਿਹੜਾ ਕਿਸੇ ਦੇ ਅੰਦਰ ਵਰਤਣ ਵਾਲੀ ਗੱਲ ਨੂੰ ਬੁੱਝ ਲਵੇ ਕਿਸੇ ਦੇ ਹਿਰਦੇ ਦੀ ਗੱਲ ਪ੍ਰਤੱਖ ਬੋਲ ਕੇ ਦੱਸ ਦੇਵੇ ਅਜੇ ਤੱਕ ਅਸੀਂ ਕੋਈ ਇਹੋ ਜਿਹਾ ਨਹੀਂ ਵੇਖਿਆ ਮੇਰੇ ਵੀਰ ਤੋਂ ਬਿਨਾਂ
ਹੋਰਾਂ ਪਰਜਾਈ ਪਰ ਕੋਧ ਕੁਛ ਜੇ ਕਰ ਤੂੰ ਮਾਮ ਭਰਾ
ਦਾ ਨਾਨਕ ਜੀ ਕਹਿੰਦੇ ਨੇ ਫਿਰ ਦੂਸਰੀ ਗੱਲ ਇਹ ਆ ਵੀ ਜੇ ਤੇ ਉਹ ਲੜਦਾ ਹੋਵੇ ਮੇਰਾ ਭਰਾ ਮੇਰੀ ਭਰਜਾਈ ਦੇ ਨਾਲ ਤਾਂ
ਬੰਦ ਕਰ ਬੇਨਤੀ ਬਗਾਵਤ ਸਭ ਭਾਂਤ
ਜੇ ਲੜਦਾ ਹੁੰਦਾ ਤੇ ਫਿਰ ਚਲੋ ਮੈਂ ਆਪਣੇ ਵੀਰ ਅੱਗੇ ਹੱਥ ਜੋੜਦੀ ਭਰਜਾਈ ਨੂੰ ਮਨਾ ਲੈਂਦੀ ਹੱਥ ਜੋੜ ਕੇ ਪਰ ਉਹ ਤਾਂ ਲੜਾਈ ਵੀ ਬਿਲਕੁਲ ਨਹੀਂ ਕਰਦਾ ਇਹਨਾਂ ਦੇ ਨਾਲ ਤੁਸੀਂ ਕਿਉਂ ਲੈ ਕੇ ਤੁਰਦੇ ਜੇ ਇਹਨਾਂ ਨੂੰ ਇੱਥੋਂ
ਕੋਈ ਰੋਸ ਰੱਤੀਕ ਨਾ ਹੈ ਮਨ ਮਾਏ
ਮੇਰੇ ਭਰਾ ਦੇ ਮਨ ਵਿੱਚ ਤੇ ਕਦੀ ਇੱਕ ਰੱਤੀ ਮਾਸਾ ਰੋਸ ਨਹੀਂ ਆਇਆ ਮੈਂ ਵੇਖਿਆ ਕਦੀ ਗੁੱਸੇ ਵਿੱਚ ਆਏ ਨਹੀਂ ਵੇਖਿਆ ਉਹਨਾਂ ਨੂੰ ਮੈਂ ਤਾਂ
ਉਹ ਬਚਾਲ ਤਿਨਕੇ ਤਨ ਨਾ
ਕਹਿੰਦੇ ਨੇ ਆਪਣੇ ਸਰੀਰ ਕਰਕੇ ਉਹਨਾਂ ਨੇ ਕਦੀ ਵੀ ਉਲਟੀ ਰੀਤੀ ਨਹੀਂ ਅੱਜ ਤੱਕ ਕੀਤੀ ਜਿਹੜੀ ਨੁਕਸਾਨ ਵਾਲੀ ਹੋਵੇ ਸੰਸਾਰ ਲਈ ਜਾਂ ਪਰਿਵਾਰ ਲਈ
ਆਪਤ ਜੋ ਔਰ ਮੈਂ ਸੋ ਕਰੇ
ਹਾਂ ਇਹ ਜ਼ਰੂਰ ਹੈ ਕਿ ਉਹ ਕਰਦਾ ਆਪਣੀ ਮਰਜ਼ੀ ਹੈ ਜੋ ਉਸਦੇ ਦਿਲ ਵਿੱਚ ਆਵੇ ਉਸੇ ਤਰ੍ਹਾਂ ਹੀ ਕਰਦਾ ਹੈ ਉਹ
ਲੋਕ ਕੀ ਇਲਾਜ ਨਾ ਕਰੇ
ਲੋਕਾਂ ਦੀ ਦੁਨੀਆਂ ਦੀ ਸਮਾਜ ਦੀ ਕਾਨ ਕਨੌਟ ਨਹੀਂ ਉਹਨੇ ਕਦੀ ਮੰਨੀ ਮੇਰੇ ਭਰਾ ਨੇ
ਪਰ ਨਹਿ ਬਸ ਮਾਸੀ ਹਮਰਾ
ਮਾਸੀ ਜੀ ਉਸ ਮੇਰੇ ਵੀਰ ਉੱਤੇ ਤੇ ਸਾਡਾ ਵਸ ਚੱਲਦਾ ਨੀ ਕਿਉਂਕਿ ਜੇ ਤੇ ਸਿਰਫ਼ ਮੇਰਾ ਭਰਾ ਹੋਵੇ ਤੇ ਮੈਂ ਵਸ ਚ ਕਰ ਲਾਂ ਮੇਰੇ ਤੋਂ ਛੋਟਾ ਹੀ ਹੈ ਪਰ ਉਹ ਤੇ ਨਿਰੰਕਾਰ ਰੂਪ ਹੈ ਉਹ ਤੇ ਕਰਤਾਰ ਰੂਪ ਹੈ
ਸਭ ਗੁਣ ਐਨ ਜਮਾਤਾ ਤੁਮਰਾ
ਤੁਹਾਨੂੰ ਤੇ ਏਡਾ ਉੱਚਾ ਸੁੱਚਾ ਤੇ ਉੱਚੇ ਸੁੱਚੇ ਗੁਣਾਂ ਵਾਲਾ ਜਵਾਈ ਮਿਲਿਆ ਹੋਇਆ ਹੈ ਤੁਹਾਨੂੰ ਤੇ ਸਗੋਂ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ
ਮਰਮ ਜੋ ਤਿਸ ਕੋ ਜਾਏ ਨਾ ਜਾਣਾ
ਉਸ ਮੇਰੇ ਭਰਾ ਦਾ ਭੇਦ ਨਹੀਂ ਜਾਣਿਆ ਜਾਂਦਾ ਦੁਨੀਆਂ ਦੇ ਲੋਕਾਂ ਕੋਲੋਂ
ਕਾਰਨ ਕੌਣ ਵੇਖ ਇਉਂ ਥਾਨਾ
ਤੇ ਮੈਂ ਤੇ ਆਪ ਹੈਰਾਨ ਹਾਂ ਵੀ ਕਿਸ ਕਾਰਨ ਕਰਕੇ ਮੇਰੇ ਭਰਾ ਨੇ ਫਕੀਰਾਂ ਵਾਲਾ ਲਬੇਸ ਪਾ ਲਿਆ ਹੈ
ਰਹਿਣ ਦਿਓ ਇਹ ਤਾਂ ਪਰਜਾਏ
ਵਾਰ ਵਾਰ ਬੇਬੇ ਨਾਨਕੀ ਜੀ ਆਪਣੀ ਮਾਸੀ ਅੱਗੇ ਮਹਾਰਾਜ ਦੀ ਸੱਸ ਅੱਗੇ ਬੇਨਤੀਆਂ ਕਰਦੇ ਨੇ ਵੀ ਨਾ ਮੇਰੀ ਭਰਜਾਈ ਨੂੰ ਲੈ ਕੇ ਜਾਓ ਤੁਸੀਂ ਰਹਿਣ ਦਿਓ ਇਸ ਨੂੰ ਇੱਥੇ ਸਾਡੇ ਕੋਲੇ
ਪਰ ਮੁਝ ਪਰ ਉਪਕਾਰ ਭਲਾਏ
ਇਹ ਮੇਰੇ ਉੱਤੇ ਤੁਹਾਡਾ ਬਹੁਤ ਵੱਡਾ ਮਾਸੀ ਜੀ ਪਰ ਉਪਕਾਰ ਹੋਵੇਗਾ ਇਹ ਭਲਾਈ ਦਾ ਕੰਮ ਤੁਸੀਂ ਕਰੋ ਇਉਂ ਬੇਬੇ ਨਾਨਕੀ ਜੀ ਬੇਨਤੀਆਂ ਕਰਦੇ ਹਨ
ਹੱਥ ਕਰ ਲੈ ਜਾਵੋ ਅਬ
ਜੇ ਤੁਸੀਂ ਹੁਣੇ ਹੱਥ ਕਰਕੇ ਨਾ ਹੀ ਹਟੇ ਲੈ ਹੀ ਜਾਓਗੇ ਮੇਰੀ ਭਰਜਾਈ ਨੂੰ ਤਾਂ
ਉੱਧਰ ਜਾਏ ਰਿਦਾ ਮਨ ਤਬ
ਜਿਹੜੇ ਮੇਰਾ ਹਿਰਦਾ ਉੱਧਰ ਜਾਵੇਗਾ ਦੱਸੋ ਮੈਂ ਕਿਵੇਂ ਜੀ ਲਾਵਾਂਗੀ ਹੁਣ ਮੇਰੇ ਕੋਲ ਨੇ ਇਹਨਾਂ ਦੇ ਬੱਚਿਆਂ ਨੂੰ ਵੇਖਦੀ ਹਾਂ ਮੈਂ ਖਿਡਾਉਂਦੀ ਹਾਂ ਤੇ ਮੇਰਾ ਸਮਾਂ ਪਾਸ ਹੋ ਜਾਂਦਾ ਹੈ ਇਉਂ ਨਾ ਤੁਸੀਂ ਕਰੋ ਮੇਰੀ ਬੇਨਤੀ ਮੰਨੋ ਬੇਨਤੀ ਮੰਨਣਗੇ ਕਿ ਨਹੀਂ ਸਾਧ ਸੰਗਤ ਉਹ ਮਹਾਰਾਜ ਦੇ ਸੱਸ ਸਹੁਰਾ ਬੇਬੇ ਨਾਨਕੀ ਜੀ ਦੀ ਇਹ ਆਪਾਂ ਨੂੰ ਕੱਲ੍ਹ ਨੂੰ ਪਤਾ ਲੱਗੇਗਾ ਕਿਉਂਕਿ ਸਮਾਂ ਸਮਾਪਤ ਹੋ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਹੈ ਸਾਧ ਸੰਗਤ ਕਹਿੰਦਿਆਂ ਹੋਇਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਨੇ ਹੋਈਆਂ ਭੁੱਲਾਂ ਚੁੱਕਾਂ ਦੀ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦੁਨੀਆਂ ਦੇ ਵਾਲੀ ਤੇ ਉਹਨਾਂ ਦਾ ਇਸ ਰੂਪ ਸੰਗਤ ਹੁੰਦੀ ਹੈ ਸੰਗਤ ਨੇ ਮਾਫ਼ ਕਰ ਦੇਣੀਆਂ ਗਾਂਹ ਵਾਸਤੇ ਆਸ਼ੀਰਵਾਦ ਦੇਣਾ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਆਸਰਾ ਲੈ ਕੇ ਅਸੀਂ ਵੀ ਆਪਣੇ ਅੰਦਰ ਨੂੰ ਧੋ ਸਕੀਏ ਮਨ ਦੀ ਮੈਲ ਉੱਤਰ ਜਾਵੇ ਇਹ ਅਰਦਾਸ ਬੇਨਤੀ ਹੈ ਸਾਰਿਆਂ ਦੀ ਹਾਜ਼ਰੀ ਮਹਾਰਾਜ ਦਰ ਤੇ ਪ੍ਰਵਾਨ ਕਰਨ ਬਹੁਤ ਸਾਰੇ ਫੋਨ ਸਾਧ ਸੰਗਤ ਰਾਜ ਰੇਡੀਓ ਵਾਲੇ ਗੁਰਮੁਖਾਂ ਵੱਲੋਂ ਆਉਂਦੇ ਰਹਿੰਦੇ ਹਨ ਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੀ ਸਿਰਫ ਕਰ ਸਕਦਾ ਇੰਡੀਆ 'ਚ ਵੀ ਇੰਟਰਨੈਟ ਦੇ ਰਸਤੇ ਸਾਧ ਸੰਗਤ ਜਿਨ੍ਹਾਂ ਨੇ ਸੁਣਿਆ ਅਤੇ ਦੋ ਫੋਨ ਕੀਤੇ ਸਨ ਮੇਰੇ ਵੱਲੋਂ ਸਿਰਫ ਉਹਨਾਂ ਦਾ ਧੰਨਵਾਦ ਹੀ ਹੈ ਸੋ ਗੁਰੂ ਸਾਹਿਬ ਦੀ ਸਾਧ ਸੰਗਤ ਇਹ ਕਥਾ ਹੈ ਜਿਹੜੇ ਵੀ ਪ੍ਰੇਮ ਨਾਲ ਸੁਣਦੇ ਨੇ ਮਹਾਰਾਜ ਦੀ ਉਹਨਾਂ ਉੱਤੇ ਖੁਸ਼ੀ ਹੁੰਦੀ ਹੈ ਇਹ ਯਕੀਨ ਵਾਲੀ ਗੱਲ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ੋ ਜੀ ਲੇਖਿਆ ਕਿਤੇ ਹਨ ਝੂਠੀ ਆ ਖਿਣ ਖਿਣ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿ ਉਤਾਰ ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹ